ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਹੱਲਾ ਚੌਥਾ ਰਾਗ ਆਸਾ ਕਰ ਸੇਵੇ ਕੇ ਤਿੰਨ ਹੱਥ ਕਰ ਤੰਤ ਵਜਾਵੇ ਜੋਗੀ ਥੋਥਰ ਵਾਜੈ ਬੇਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸਰਬੱਤ ਸੰਗਤਾਂ, ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਵਿੱਚ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਹੈ। ਔਰ ਲੜੀਵਾਰ ਕਥਾ ਦਾ ਸਤਿਗੁਰਾਂ ਨੇ ਆਪਾਂ ਸਾਰਿਆਂ ਨੂੰ ਆਨੰਦ ਬਖਸ਼ਿਆ ਹੋਇਆ ਹੈ। ਜਿਸ ਪ੍ਰਕਾਰ ਲੜੀਵਾਰ ਕਥਾ ਦਾ ਅੱਗੇ ਸ਼ਬਦ ਜਿੱਥੇ ਕਥਾ ਦੀ ਵਿਚਾਰ ਅੱਜ ਤੋਂ ਹੋਣੀ ਹੈ, ਉਹ ਆਪ ਜੀ ਨੇ ਪਾਠ ਰੂਪ ਵਿੱਚ ਸਰਵਣ ਕਰ ਲਿਆ। ਇਹ ਸ਼ਬਦ ਦੀ ਉਥਾਨਕਾ ਹੈ ਕਿ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਅੰਮ੍ਰਿਤਸਰ ਸਾਹਿਬ ਵਿਖੇ ਬਰਾਜਾ ਕਰਦੇ ਦੁੱਖ ਪੰਜਨੀ ਬੇਰ ਸਾਹਿਬ ਜਿਹੜੀ ਹੈ ਇਹਦੇ ਹੇਠਾਂ ਮਹਾਰਾਜ ਸਾਹਿਬ ਜੀ ਬਰਾਜਾ ਕਰਦੇ ਸਨ। ਦਰਸ਼ਨ ਕਰਨ ਵਾਸਤੇ ਸੰਗਤਾਂ ਆਈਆਂ, ਬਖਸ਼ਾਂ ਪ੍ਰਾਪਤ ਕਰਦੇ ਆ। ਉੱਥੇ ਫਿਰ ਜਿਹੜੇ ਸਿੱਧ ਸਨ, ਸਿੱਧੀ ਦੇ ਬਲ ਨਾਲ ਜਦੋਂ ਮਰਜ਼ੀ ਆਪਣੇ ਸਰੀਰ ਧਾਰਨ ਕਰ ਲੈਣ, ਇਹ ਸਾਰੇ ਗੁਰੂ ਸਾਹਿਬਾਨਾਂ ਦੇ ਕੋਲ ਆਉਂਦੇ ਰਹੇ। ਇਹਨਾਂ ਦੀ ਇੱਕੋ ਹੀ ਧੁਨ ਸੀ ਵੀ ਜੇ ਗੁਰੂ ਨਾਨਕ ਦੀ ਗੱਦੀ ਸਾਡਾ ਭੇਗ ਤਾਰਨ ਕਰਨ ਲਵੇ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਬੜੀਆਂ ਗੋਸ਼ਟਾਂ ਹੋਈਆਂ, ਸਿੱਧ ਗੋਸ਼ਟਨਾਮੇ ਬਾਣੀ ਪ੍ਰਸਿੱਧ ਹੈ। ਫਿਰ ਗੁਰੂ ਅੰਗਦ ਸਾਹਿਬ ਨੂੰ ਵੀ ਮਿਲੇ, ਗੁਰੂ ਅਮਰਦਾਸ ਮਹਾਰਾਜ ਨੂੰ, ਅਤੇ ਹੁਣ ਚੌਥੇ ਪਾਤਸ਼ਾਹ ਦੇ ਕੋਲ ਗੋਰਖਨਾਥ ਸਿੱਧ ਮੰਡਲੀ ਸਮੇਤ ਆ ਪ੍ਰਗਟ ਹੋਏ। ਆ ਕੇ ਆਦੇਸ਼ ਆਦੇਸ਼ ਇਹ ਬੋਲਾ ਉਹਨਾਂ ਨੇ ਬੋਲਿਆ। ਅੱਗੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜੋ ਪਹਿਲੇ ਜਾਮੇ ਦੇ ਅੰਦਰ ਜਦੋਂ ਸਿੱਧਾਂ ਨੇ ਆਦੇਸ਼ ਕਹੀ ਸੀ ਮਾਰਨ ਕੇ, ਆਦੇਸ਼ ਤਿਸ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕ ਹੋਵੇ। ਚੌਥੇ ਜਾਮੇ ਦੇ ਵਿੱਚ ਮਹਾਰਾਜ ਸਾਹਿਬ ਨੇ ਇਸ ਸ਼ਬਦ ਦੀ ਜਿਹੜੀ ਰਹਾਉ ਦੀ ਤੁਕ ਹੈ ਉਹਦੇ ਚ ਫਿਰ ਮਹਾਰਾਜ ਸਾਹਿਬ ਨੇ ਕਿਹਾ, ਜੁਗ ਜੁਗ ਹਰ ਹਰ ਏਕੋ ਵਰਤੈ ਤਿਸ ਆਗੇ ਹਮ ਆਦੇਸ਼। ਕਿ ਭਾਈ ਅਸੀਂ ਤਾਂ ਉਹਦੇ ਅੱਗੇ ਆਦੇਸ਼ ਕਰਦੇ ਹਾਂ, ਨਮਸਕਾਰ। ਇੱਥੋਂ ਸਿੱਧ ਚੁਕੰਨੇ ਹੋ ਗਏ ਵੀ ਆਵਾਜ਼ ਉਹੀ ਹੈ ਗੁਰੂ ਨਾਨਕ ਵਾਲੀ। ਉਹਨਾਂ ਵੀ ਕਿਹਾ ਸੀ ਆਦੇਸ਼ ਤਿਸ ਹੈ ਆਦੇਸ਼। ਅਤੇ ਉਸ ਵੇਲੇ ਫਿਰ ਜਦੋਂ ਮਹਾਰਾਜ ਕਿਹਾ ਵੀ ਸਾਡੀ ਤਾਂ ਵਾਹਿਗੁਰੂ ਨੂੰ ਨਮਸਕਾਰ ਹੈ, ਸਿੱਧ ਕਹਿਣ ਲੱਗੇ ਜੀ ਜੇ ਤੁਸੀਂ ਯੋਗ ਮਤ ਧਾਰਨ ਕਰ ਲਵਾਓ। ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਹੇ ਸਿੱਧ ਪੁਰਸ਼ੋ, ਤੁਸੀਂ ਜਿਹੜੇ ਯੋਗ ਮਤ ਦੀ ਗੱਲ ਕਰਦੇ ਹੋ, ਅਸੀਂ ਗੁਰਮਤ ਯੋਗ ਧਾਰਨ ਕੀਤਾ, ਗੁਰੂ ਨਾਨਕ ਨੇ ਗੁਰਮਤ ਯੋਗ ਚਲਾਇਆ। ਇਸ ਕਰਕੇ ਗੁਰਮਤ ਦੁਆਰਾ ਪਰਮੇਸ਼ੁਰ ਦੇ ਨਾਮ ਜਾਂ ਉਹਨਾਂ ਦੇ ਗੁਣਾਂ ਨੂੰ ਬੋਲਣਾ ਹੀ ਅਸੀਂ ਠੀਕ ਸਮਝਦੇ ਹਾਂ। ਉਹਨਾਂ ਨੇ ਫਿਰ ਕੁਛ ਕਰਾਮਾਤ ਦਿਖਾ ਕੇ ਪ੍ਰਵਾਦ ਕਰਨਾ ਚਾਹਿਆ ਅਤੇ ਮਹਾਰਾਜ ਅਡੋਲ ਬੈਠੇ ਰਹੇ, ਉਹਨਾਂ ਦੀ ਕੋਈ ਸ਼ਕਤੀ ਚੱਲੀ ਨਾ। ਅਤੇ ਫਿਰ ਉਹ ਪੈਰੀਂ ਪੈ ਗਏ, ਪ੍ਰਸੰਨ ਹੋ ਕੇ ਕਹਿਣ ਲੱਗੇ, ਮਹਾਰਾਜ ਤੁਸੀਂ ਗੁਰੂ ਨਾਨਕ ਦੇਵ ਜੀ ਦਾ ਹੀ ਚੌਥਾ ਸਰੂਪ ਹੋ, ਉਹਨਾਂ ਦੀ ਗੱਦੀ 'ਤੇ ਸਵਾਇਮਾਨ ਹੋ, ਕਿਸੇ ਪਾਸਿਓਂ ਵੀ ਉਹਨੇ ਨਹੀਂ ਪੂਰਨ ਹੋ। ਫਿਰ ਸਿੱਧਾਂ ਨੇ ਕੁਛ ਜਿਹੜੀ ਚਰਚਾ ਕੀਤੀ ਹੈ, ਕੁਝ ਵਾਰਤਾਲਾਪ ਹੋਈ, ਉਹਦੇ ਵਿੱਚ ਫਿਰ ਮਹਾਰਾਜ ਸਾਹਿਬ ਨੇ ਇਹ ਸ਼ਬਦ ਉਚਾਰਨ ਕੀਤਾ। ਉਹ ਸਿੱਧਾਂ ਦੇ ਪ੍ਰਥਾਏ ਉਚਾਰਨ ਕਰਦੇ ਹੋਏ ਫਰਮਾਉਂਦੇ ਨੇ, ਸੁਣੋ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦਵੈਤ ਸਰੂਪ, ਇਹਦੇ ਉਹੀ ਅਰਥ ਨੂੰ ਵਾਰ ਵਾਰ ਚਿੰਤਨ ਕਰਨੇ ਆ। ਅਦਵੈਤ ਸਰੂਪ ਪਰਮੇਸ਼ੁਰ, ਓਅੰਕਾਰ ਸਰਵ ਕਾ ਪ੍ਰਕਾਸ਼ਕ ਹੈ, ਜੋ ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ ਹੈ। ਉਹਦੀ ਪ੍ਰਾਪਤੀ ਕਿਵੇਂ ਹੈ? ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ, ਤੇ ਇਸ ਪ੍ਰਕਾਰ ਉਹ ਫਿਰ ਪ੍ਰਾਪਤ ਹੁੰਦਾ ਹੈ।
ਮਹੱਲਾ ਚੌਥਾ ਰਾਗ ਆਸਾ ਕਰ ਸੇਵੇ ਕੇ ਤਿੰਨ,
ਤੇ ਇਸ ਨੂੰ ਇਹਨਾਂ ਅੱਖਰਾਂ ਨੂੰ ਜਿਵੇਂ ਆਪ ਜੀ ਨੇ ਸੁਣਿਆ ਇਸੇ ਤਰ੍ਹਾਂ ਭਾਈ ਪਕਾਉਣਾ। ਮਹੱਲੇ ਚੌਥੇ ਤੋਂ ਭਾਵ ਹੈ ਚੌਥੇ ਪਾਤਸ਼ਾਹ ਦਾ। ਆਸਾ ਰਾਗ ਦੇ ਅੰਦਰ ਛੇਵੇਂ ਘਰ ਨਾਮ ਹੈ ਸੁਰਤਾਲ ਦਾ। ਛੇਵੇਂ ਸੁਰਤਾਲ ਦੇ ਵਿੱਚ ਇਹ ਤਿੰਨ ਇਸ ਕਰਕੇ ਕਹਿਣਾ ਹੈ ਵੀ ਤਿੰਨ ਸ਼ਬਦ ਆਉਣਗੇ, ਤਾਂ ਮਹਾਰਾਜ ਨੇ ਕਿਹਾ ਵੀ ਇਹ ਤਿੰਨ ਸ਼ਬਦ ਹੈ, ਇਹਦੀ ਸੂਚਨਾ ਦਿੱਤੀ ਹੈ। ਅਤੇ ਅੱਗੇ ਹੁਣ ਯੋਗੀਆਂ ਦੇ ਪ੍ਰਥਾ ਹੈ, ਸਤਿਗੁਰੂ ਦੀ ਅੰਮ੍ਰਿਤਮਈ ਰਸਨਾ ਤੋਂ ਗੁਰਰਸਨਾ ਅੰਮ੍ਰਿਤ ਬੋਲਦੀ, ਜਿਸ ਪ੍ਰਕਾਰ ਉਪਦੇਸ਼ ਆਇਆ ਸੁਣੋ ਜੀ।
ਹੱਥ ਕਰ ਤੰਤ ਜਾਵੇ ਜੋਗੀ,
ਹੇ ਜੋਗੀ ਯੋਗ ਮਤ ਦੇ ਧਾਰਨ ਵਾਲੇ ਸਿੱਧੋ, ਜੋ ਹੱਥ ਹੱਥਾਂ ਕਰਨਾ ਕਰਕੇ ਹੈ ਅਤੇ ਹੱਥਾਂ ਕਰਕੇ ਤੰਤ ਤਾਰ, ਉਹ ਤਾਰ ਦਾ ਬਾਜਾ ਤੁਣਤੁਣੀ ਤੁਸੀਂ ਵਜਾਵੇ ਵਜਾਉਂਦੇ ਹੋ, ਅਤੇ ਇਹ ਜਿਹੜਾ ਤੁਹਾਡਾ ਬਾਜਾ ਹੈ ਤੁਣਤੁਣੀ ਆਦਿ,
ਥੋਥਰ ਵਾਜਾ ਵੇਨ,
ਇਹ ਤੁਹਾਡੀ ਬੇਨ ਬੀਨ ਬਾਜਾ ਜਿਹੜੀ ਵੱਜਦੀ ਹੈ, ਪਰ ਚਿੱਤ ਦੇ ਵਿੱਚ ਵਾਹਿਗੁਰੂ ਦਾ ਨਾਮ ਨਾ ਹੋਣ ਕਰਕੇ, ਅਤੇ ਇਹਨਾਂ ਦਾ ਵਜਾਉਣਾ ਜਿਹੜਾ ਉਹ ਥੋਥਰ ਨਾਮ ਖਾਲੀ ਦਾ ਹੁੰਦਾ, ਖਾਲੀ ਉਹ ਵੀ ਬਾਜਾ ਹੋਇਆ, ਜਿਵੇਂ ਕਹਿੰਦਾ ਖਾਲੀ ਘੜਾ ਖੜਕਦਾ, ਨਾਮ ਤੋਂ ਬਿਨਾਂ ਖਾਲੀ ਹੈ। ਇਸ ਕਰਕੇ ਤੁਹਾਡਾ ਬਾਜ ਆਵਾਜ਼ ਜਿਹੜੀ ਹੈ, ਤੁਹਾਡੇ ਸਾਜ ਜਿਹੜੇ ਨੇ, ਇਹ ਖਾਲੀ ਹੈ ਨਾਮ ਤੋਂ ਬਿਨਾਂ, ਨਾਮ ਨਹੀਂ ਹੈ ਇਹਦੇ ਵਿੱਚ। ਇਹਨੂੰ ਥੋਥਰ ਨੂੰ ਥੋੜ੍ਹਾ ਜਿਹਾ ਕਸਕੀ ਬੋਲਣਾ, ਥੋਥਰ ਨਾ ਬਣ ਜਾਵੇ ਥੋਥਰ, ਇਹ ਖਾਲੀ ਹੈ। ਇਸ ਕਰਕੇ ਇਹ ਯੋਗੀ ਜਨੋ,
ਗੁਰਮਤ ਹਰ ਗੁਣ ਬੋਲੋ ਜੋਗੀ,
ਇਹ ਜੋਗੀ ਯੋਗ ਭੇਸ ਧਾਰਨ ਕਰਨ ਵਾਲੇ ਸਿੱਧੋ, ਇਸ ਕਰਕੇ ਤੁਸੀਂ ਗੁਰਮਤ ਗੁਰੂ ਦੀ ਸਿੱਖਿਆ ਧਾਰਨ ਕਰਕੇ ਹਰ ਪਰਮੇਸ਼ੁਰ ਦੇ ਅਤੇ ਗੁਣ ਜਿਹੜੇ ਨੇ, ਅਤੇ ਗੁਣਾਂ ਤੋਂ ਭਾਵ ਜਿਹੜੇ ਉਪਕਾਰ ਨੇ ਉਸ ਵਾਹਿਗੁਰੂ ਦੇ, ਜਿਹੜੇ ਉਹਦੇ ਗੁਣ ਨੇ ਉਪਕਾਰ ਜਿਹੜੇ ਨੇ, ਉਹਨਾਂ ਨੂੰ ਮੁੱਖ ਦੁਆਰਾ ਬੋਲੋ, ਬੋਲਣਾ ਕਰੋ ਕਿ ਵਾਹਿਗੁਰੂ ਨੇ ਕਿੰਨਾ ਕੁਛ ਦਿੱਤਾ ਹੈ। ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸਿੰਘ ਰਚਨਾ, ਇਸ ਕਰਕੇ ਉਹਦੇ ਗੁਣ ਬੋਲੋ ਹਰ ਵੇਲੇ, ਬੜਿਆਈਆਂ ਕਰੋ।
ਇਹੋ ਮਰੂਆ ਹਰ ਰੰਗ ਭੇਨ,
ਇਸ ਕਰਕੇ ਇਹੋ ਇਸ ਮਨੁਆ ਮਨ ਨੂੰ ਪਰਮੇਸ਼ੁਰ ਦੇ ਰੰਗ ਪ੍ਰੇਮ ਵਿੱਚ ਭੇਨ ਨਾਮ ਭਿਉਣ ਦਾ ਹੈ, ਉਹਦੇ ਪ੍ਰੇਮ ਵਾਹਿਗੁਰੂ ਦੇ ਪ੍ਰੇਮ ਵਿੱਚ ਭਿਉਣਾ ਕਰੋ।
ਜੋਗੀ ਹਰ ਦੇਹੋ ਮਤੀ ਉਪਦੇਸ਼,
ਇਹ ਜੋਗੀ ਯੋਗ ਭੇਸ ਧਾਰਨ ਕਰਨ ਵਾਲੇ ਸਿੱਧੋ, ਅਸੀਂ ਤੁਹਾਨੂੰ ਉਪਦੇਸ਼ ਨਾਮ ਸਿੱਖਿਆ ਦਿਆ ਸਿੱਖਿਆ ਅਤੇ ਦੇਹੋ ਦਿੰਦੇ ਹਾਂ, ਜਿਸ ਕਰਕੇ ਤੁਹਾਡੀ ਜਿਹੜੀ ਮਤੀ ਇੱਥੇ ਬੁੱਧ ਦਾ ਨਾਮ ਸਮਝਣਾ, ਬੁੱਧ ਦੇ ਵਿੱਚ ਹਰੀ ਪਰਮੇਸ਼ੁਰ ਪ੍ਰਾਪਤ ਹੋ ਜਾਵੇ। ਜੋਗੀ ਹਰ ਦੇਹੋ ਮਤੀ ਉਪਦੇਸ਼, ਇਹ ਜੋਗੀਓ ਤੁਸੀਂ ਆਪਣੀ ਮਤੀ ਬੁੱਧੀ ਨੂੰ ਅਜਿਹੀ ਉਪਦੇਸ਼ ਸਿੱਖਿਆ ਦੇਣਾ ਕਰੋ, ਜਿਸ ਕਰਕੇ ਤੁਹਾਨੂੰ ਹਰ ਪਰਮੇਸ਼ੁਰ ਵਾਹਿਗੁਰੂ ਪਰਮਾਤਮਾ ਪ੍ਰਾਪਤ ਹੋ ਜਾਵੇ। ਇਹ ਗੱਲ ਕਰਨ ਵਾਲੀ ਹੈ। ਤੁਸੀਂ ਹੋਰ ਜਿਹੜੀਆਂ ਥੋਥੀਆਂ ਗੱਲਾਂ ਆਪਣੀ ਵਡਿਆਈ ਕਰਾਉਣ ਵਾਸਤੇ ਜਾਂ ਭੇਖੀ ਬਣਾਉਣਾ, ਕਰਾਮਾਤਾਂ ਦਿਖਾ ਕੇ ਪ੍ਰਭਾਵਿਤ ਕਰਨਾ, ਇਹ ਸਭ ਕੁਝ ਫਜ਼ੂਲ ਹੈ।
ਯੁਗ ਯੁਗ ਹਰ ਹਰ ਏਕੋ ਵਰਤੈ,
ਯੁਗ ਯੁਗ, ਯੁਗ ਦੋ ਦਾ ਨਾਮ ਹੁੰਦਾ, ਦੋ ਅਤੇ ਦੋ ਚਾਰ ਹੋ ਜਾਂਦੇ ਨੇ, ਚਾਰੇ ਯੁਗ ਸਤਯੁਗ ਤ੍ਰੇਤਾ ਦੁਆਪਰ ਕਲਯੁਗ, ਅਤੇ ਜਾਂ ਫਿਰ ਯੁਗ ਯੁਗ, ਯੁਗ ਦੋ ਭਾਵ ਜੀਵ ਅਤੇ ਈਸ਼ ਦੋ ਹੋ ਗਏ। ਇਸ ਤੋਂ ਅਗਲੇ ਯੁਗ ਦਾ ਅਰਥ ਹੈ ਯੁਗ ਦੋ ਨਾਸਤਕ ਅਤੇ ਆਸਤਕ, ਇਹ ਵੀ ਦੋ। ਇਸ ਪ੍ਰਕਾਰ ਇਹਨਾਂ ਚੌਹਾਂ ਦੇ ਵਿੱਚ ਅਤੇ ਇੱਕੋ ਵਰਤ ਹੈ, ਇੱਕ ਵਾਹਿਗੁਰੂ ਇਹ ਵਰਤ ਰਿਹਾ ਹੈ, ਹਰੀ ਪਰਮੇਸ਼ੁਰ, ਉਹ ਹਰ ਹਰ ਪਰਮੇਸ਼ੁਰ ਵਾਹਿਗੁਰੂ ਹੀ ਵਰਤ ਰਿਹਾ ਸਾਰੀ ਜਗ੍ਹਾ, ਅਤੇ ਹਰ ਹਰੀ ਪਰਮੇਸ਼ੁਰ ਸਾਰੀ ਜਗ੍ਹਾ ਹਰ ਇੱਕ ਦੇ ਅੰਦਰ ਹੀ ਵਰਤ ਰਿਹਾ ਹੈ। ਉਹ ਜਾਂ ਫਿਰ ਜਿਹੜੇ ਚਾਰ ਵਰਨ ਹਨ, ਖੱਤਰੀ ਬ੍ਰਾਹਮਣ ਸੂਦ ਵੈਸ, ਇਹ ਚਾਰੇ ਵਰਨਾਂ ਵਿੱਚ ਏਕੋ ਅਦਵੈਤ ਰੂਪ ਹਰ ਹਰੀ ਹਰ ਪਰਮੇਸ਼ੁਰ ਵਰਤ ਰਿਹਾ ਹੈ।
ਤਿਸ ਆਗੇ ਹਮ ਆਦੇਸ਼,
ਉਸ ਪਰਮੇਸ਼ੁਰ ਦੇ ਅੱਗੇ ਸਾਡੀ ਆਦੇਸ਼ ਨਮਸਕਾਰ ਹੈ, ਅਸੀਂ ਤਿਸ ਉਸ ਪਰਮੇਸ਼ੁਰ ਦਾ ਹੀ ਤੁਹਾਡੇ ਅੱਗੇ ਆਦੇਸ਼ ਭਾਵ ਉਪਦੇਸ਼ ਦੇਣਾ ਕਰਦੇ ਹਾਂ ਜੀ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਹੈ,
ਗਾਵਹਿ ਰਾਗ ਭਾਤ ਬਹੁ ਬੋਲਹਿ,
ਤੇ ਜੋ ਤੁਸੀਂ ਰਾਗ ਗਾਉਂਦੇ ਹੋ ਜਾਂ ਫਿਰ ਅਨੇਕ ਪਾਂਤ ਤਰੀਕਿਆਂ ਦੇ ਨਾਲ ਉਹਨਾਂ ਗੱਲਾਂ ਜਿਵੇਂ ਬਿਸ਼ਨਪਦੇ ਆਦਿ ਬੋਲਦੇ ਹੋ ਤੇ ਇਹਨਾਂ ਦਾ ਦੱਸੋ ਲਾਭ ਕੀ ਹੋਏਗਾ? ਇਹ ਅਸੀਂ ਤੁਹਾਨੂੰ ਪੁੱਛਦੇ ਹਾਂ ਕਿ ਕੀ ਲਾਭ ਹੋਏਗਾ ਜਦੋਂ
ਇਹੋ ਮਨੁਆ ਖੇਲੈ ਖੇਲ।
ਉਹ ਕਹਿੰਦੇ ਜੀ ਕਿਉਂ ਨੀ ਲਾਭ ਹੋਏਗਾ? ਕਹਿੰਦੇ ਇਸ ਕਰਕੇ ਨੀ ਹੋਏਗਾ, ਇਹ ਤੁਹਾਡਾ ਮਨੁਆ ਮਨ ਜਿਹੜਾ ਪਦਾਰਥਾਂ ਜਾਂ ਮਾਇਆ ਦੀ ਖੇਲ ਖੇਡ ਰਿਹਾ, ਮਾਇਆ ਦੀ ਖੇਲ ਖੇਡ ਵਿੱਚ ਖੇਲ ਰਿਹਾ, ਇਸ ਕਰਕੇ ਮਨ ਤੁਹਾਡਾ ਸਥਿਰ ਨਹੀਂ ਹੈ। ਸੰਸਾਰ ਰੂਪੀ ਖੇਲ ਵਿੱਚ ਖੇਡਣ ਦੇ ਵਿੱਚ ਪਰਚਿਆ ਹੋਇਆ ਮਨ ਤੁਹਾਡਾ, ਫਿਰ ਇਸ ਕਰਕੇ ਇਕੱਲੇ ਰਾਗ ਗਾਉਣ ਦਾ ਤੁਣਤੁਣੀਆਂ ਵਜਾਉਣ ਦਾ ਦੱਸੋ ਕੀ ਲਾਭ ਹੋਏਗਾ? ਇਹਦੇ ਤੇ ਹੁਣ ਦਸ਼ਨਾਂ ਦੇਣਗੇ ਸਤਿਗੁਰੂ ਜੀ।
ਜੋਬ ਹੈ ਕੂਪ ਸਿੰਚਨ ਕੋ ਵਸਦਾ,
ਇਹਨੂੰ ਵਸੁੱਧਾ ਨਹੀਂ ਕਹਿਣਾ, ਵਸਦਾ। ਇਹ ਵਸਦਾ ਮਹਾਰਾਜ ਸਾਹਿਬ ਧਰਤੀ ਤੋਂ ਭਾਵ ਲੈਂਦੇ ਹੈ, ਕਹਿੰਦੇ ਤਾਂ ਇਉਂ ਹੈ ਤੁਹਾਡੇ ਇਹ ਯਤਨ ਇਉਂ ਲੱਗਦੇ ਹੈ ਜਿਵੇਂ ਕੋਈ ਜ਼ਿਮੀਂਦਾਰ ਕਿਸਾਨ ਕੋਈ ਵਸਦਾ ਧਰਤੀ ਜਿਹੜੀ ਹੈ ਜ਼ਮੀਨ ਜਿਹੜੀ ਹੈ ਉਹਨੂੰ ਸਿੰਚਣ ਸਿੰਜਣ ਵਾਸਤੇ ਜਾਣੀ ਪਾਣੀ ਦੇਣ ਵਾਸਤੇ ਉਸਨੂੰ, ਤੇ ਕੋਈ ਇਹ ਉਪਰਾਲਾ ਕਰੇ ਕੂਪ ਨਾਮ ਖੂਹ ਦਾ ਹੁੰਦਾ ਤੇ ਜੋਬ ਹੈ ਨਾਮ ਜੋੜਨ ਦਾ, ਕੋਈ ਜਾ ਕੇ ਖੂਹ ਜੋੜੇ ਅਤੇ ਫਿਰ ਇਹ ਯਤਨ ਕਰੇ। ਪਰ ਅੱਗੇ ਦੱਸਦੇ ਹਨ
ਉੱਠ ਬੈਲ ਗਏ ਚਾਰ ਬੇਲ,
ਬੈਲ ਬਲਦ ਜਿਹੜੇ ਨੇ ਉਹ ਸਿੰਜਣ ਤੋਂ ਪਹਿਲਾਂ ਹੀ ਜਿਹੜੀਆਂ ਬੇਲਾਂ ਨੂੰ ਸਿੰਜਣਾ ਸੀ ਜਾਂ ਜਿਹੜੀ ਫਸਲ ਨੂੰ ਸਿੰਜਣਾ ਸੀ ਉਹ ਬੇਲਾਂ ਨੂੰ ਜਾਂ ਫਸਲਾਂ ਨੂੰ ਪਹਿਲਾਂ ਹੀ ਉਹ ਚਰ ਗਏ ਹੋਣ। ਬਲਦਾਂ ਨੇ ਉਹ ਬੇਲਾਂ ਖਾ ਲਈਆਂ, ਫਸਲ ਖਾ ਲਈ, ਫਿਰ ਸਿੰਜਣ ਦਾ ਅਰਥ ਕੀ ਰਹਿ ਗਿਆ? ਪਾਣੀ ਕਦ ਲਈ ਦੇਣਾ? ਉਹ ਤਾਂ ਧਰਤੀ ਸੁੱਕੀ ਰਹਿ ਗਈ। ਫਿਰ ਇਹਨੂੰ ਚਰ ਨੂੰ ਇਹ ਧਿਆਨ ਦੇ ਨਾਲ ਬੋਲਣਾ, ਉੱਠ ਬੈਲ ਗਏ ਚਰ, ਚਰ ਬੋਲਣੇ ਨੂੰ ਚੜ੍ਹਨਾ ਬੜੇ, ਚਰ ਦਾ ਅਰਥ ਹੁੰਦਾ ਚੜ੍ਹਨਾ, ਚਰ ਦਾ ਮਤਲਬ ਹੈ ਚੜ੍ਹਨਾ। ਇਸ ਕਰਕੇ ਭਾਈ ਫਿਰ ਦੱਸੋ ਕੀ ਫਾਇਦਾ ਕੀ ਹੋਇਆ? ਤੇ ਜਿਸ ਤਰ੍ਹਾਂ ਬੈਲ ਉਹਨੂੰ ਦੇ ਇਹ ਦ੍ਰਿਸ਼ਟਾਂਤ ਹੈ, ਹੁਣ ਇਹਦਾ ਦਾ ਦ੍ਰਿਸ਼ਟਾਂਤ ਦੱਸਦੇ, ਫਿਰ ਬੋਲੋ ਜੀ।
ਜੋਬ ਹੈ ਕੂਪ ਸਿੰਚਨ ਕੋ ਵਸਦਾ,
ਮਹਾਰਾਜ ਕਹਿੰਦੇ ਨੇ ਹੇ ਜੋਗੀਓ ਇਸੇ ਤਰ੍ਹਾਂ ਅੰਤਰੀ ਭਾਵ ਸਮਝੋ, ਬੁੱਧ ਰੂਪ ਧਰਤੀ ਨੂੰ ਰਾਗ ਆਦਿ ਅਲਾਪਣ ਰੂਪ ਜਿਹੜਾ ਸਿੰਜਣਾ ਕਰਦੇ ਹੋ ਨਾ ਤੁਸੀਂ, ਦੱਸੋ ਕੀ ਲਾਭ ਹੋਊਗਾ? ਕਿਉਂਕਿ ਤੁਹਾਡਾ ਜਿਹੜਾ ਮਨ ਰੂਪੀ ਬੈਲ ਹੈ, ਹਾਂਜੀ, ਉੱਠ ਬੈਲ,
ਉੱਠ ਬੈਲ ਗਏ ਚਾਰ ਵੇਲ,
ਉਹ ਮਨ ਰੂਪੀ ਬੈਲ ਬਲਦ ਇਹ ਬਾਸ਼ਨਾ ਵਿੱਚ ਉੱਠ ਕੇ ਕਰਨਾ ਮੁਦਤਾ ਮੈਤਰੀ ਉਪੇਖਿਆ ਰੂਪ ਬੇਲਾਂ ਨੂੰ, ਉਹ ਤਾਂ ਚਰ ਗਿਆ, ਇਸ ਕਰਕੇ ਕੀ ਕਰੋਗੇ ਇਹ? ਫੇਰ ਥੋੜੇ ਖੂਹ ਜੋੜਨ ਦਾ ਕੀ ਫਾਇਦਾ ਹੋਇਆ? ਦੁਬਾਰੇ ਫੇਰ ਬੋਲੋ ਜੀ।
ਜੋਬ ਹੈ ਕੂਪ ਸਿੰਚਨ ਕੋ ਵਸਦਾ,
ਸਾਰੀ ਬੋਲ ਦੋ।
ਉੱਠ ਬੈਲ ਗਏ ਚਰ ਵੇਲ,
ਖੂਹ ਜੋੜ ਕੇ ਜ਼ਮੀਨ ਸਿੰਜਣ ਦਾ ਦੱਸੋ ਕੀ ਲਾਭ ਹੈ? ਜਦੋਂ ਬਲਦ ਉੱਠ ਕੇ ਬੇਲ ਜੰਗਲ ਵਿੱਚ, ਬੇਲਾ ਨਾਮ ਜੰਗਲ ਦਾ ਹੁੰਦਾ, ਤੇ ਉਹ ਜਿਹੜਾ ਬੈਲ ਜਿਹੜੇ ਨੇ ਉਹ ਬੇਲ ਜੰਗਲ ਦੇ ਵਿੱਚ ਜਾ ਕੇ ਚਰ ਜਾਵੇ ਤੇ ਖੂਹ ਜੋੜ ਕੇ ਫਿਰ ਦੱਸੋ ਤੁਸੀਂ ਕੀ ਕਰੋਗੇ? ਬੁੱਧ ਰੂਪੀ ਧਰਤੀ ਨੂੰ ਇਹਦੀਆਂ ਜਿਹੜੀਆਂ ਸੁਰ ਰਾਗ ਆਦਿ ਦੀਆਂ ਅਲਾਪਣ ਜਾਂ ਸਮਾਧੀ ਲਾਉਣ ਰੂਪ ਸਿੰਜਣ ਦਾ ਕੀ ਲਾਭ ਹੋਊਗਾ? ਮਨ ਰੂਪੀ ਬਲਦ ਹੀ ਸੰਸਾਰ ਰੂਪੀ ਬੇਲ, ਬੇਲੇ ਜੰਗਲ ਵਿੱਚ ਅਥਵਾ ਇਸਤਰੀ ਰੂਪ ਬੇਲ ਬੇਲਾਂ ਦੀ ਚਿਤਵਣੀ ਵਿੱਚ ਵਿਸ਼ੇ ਰੂਪ ਘਰ ਨੂੰ ਚਰਨ ਗਿਆ ਹੈ ਤੇ ਕਿਵੇਂ ਅੰਤਸ਼ਕਰਨ ਨੂੰ ਸਿੰਜੋਗੇ ਤੁਸੀਂ? ਕੱਲੇ ਰਾਗ ਤੇ ਸਮਾਧੀਆਂ ਥੋਥੀਆਂ ਰਹਿ ਜਾਣਗੀਆਂ।
ਕਾਇਆ ਨਗਰ ਹੈ ਕਰਮ ਹਰ ਬੋਵ,
ਹੇ ਜੋਗੀ ਉਹ ਕਾਇਆ ਸਰੀਰ ਰੂਪੀ ਨਗਰ ਦੇ ਜਿੱਥੇ ਬਿਰਸ਼ ਬੂਟੇ ਲੱਗੇ ਹੋਣ ਭਾਵ ਖੇਤ ਦੇ ਮਹਿ ਵਿੱਚ, ਇਹ ਕਾਇਆ ਨਗਰ ਹੈ ਕਿਸਮ ਦਾ ਤੇ ਇਹਦੇ ਵਿੱਚ ਹਰ ਹਰੀ ਪਰਮੇਸ਼ਰ ਦੀ ਪ੍ਰਾਪਤੀ ਰੂਪ ਕਰਮਾਂ ਦਾ ਬੀਜ ਹੈ ਜਿਹੜਾ ਉਹਨੂੰ ਬੀਜਣਾ ਕਰੋ। ਇਸ ਕਰਕੇ
ਹਰ ਜਾਮੈ ਹਰਿਆ ਖੇਤ,
ਹਰੀ ਵਾਹਿਗੁਰੂ ਦਾ ਨਾਮ ਸਰਵਣ ਕਰਨ ਰੂਪ ਦਾ ਬੀਜ ਬੀਜਣਾ ਕਰੋ। ਫਿਰ ਜੋ ਮੰਨਣ ਹੋਣਾ ਤੇ ਇਹਨੂੰ ਫਿਰ ਮੰਨਣ ਕਰਨਾ, ਇਹ ਜਾਮੇ ਜੰਮੇਗਾ, ਭਾਵ ਕੀ ਹੈ, ਫਿਰ ਉੱਗ ਪਵੇਗਾ। ਨਿਧਿਆਸਨ ਹੋਣ ਰੂਪੀ ਖੇਤ ਹਰਿਆ ਹਰਾ ਭਰਾ ਹੋ ਜਾਏਗਾ। ਸਰਵਣ ਮੰਨਣ ਨਿਧਿਆਸਨ ਤਿੰਨੇ ਸਾਧਨ, ਉਹਨਾਂ ਵੱਲ ਇਸ਼ਾਰਾ ਕੀਤਾ ਹੈ।
ਮਨੁਆ ਅਸਥਿਰ ਬੈਲ ਮਨ ਜੋਗ,
ਹੇ ਜੋਗੀ ਆਪਣੇ ਮਨੁਆ ਮਨ ਨੂੰ ਪ੍ਰਭੂ ਨਾਮ ਵਿੱਚ ਅਸਥਿਰ ਇਸਥਿਤ ਕਰੋ। ਇਸ ਕਰਕੇ ਇਹ ਮਨ ਚਿੱਤ ਰੂਪੀ ਬੈਲ ਬਲਦ ਨੂੰ ਜੋ ਉਹ ਜੋੜਨਾ ਕਰੋ। ਤੇ ਫਿਰ ਅੱਗੇ ਦੱਸਦੇ ਨੇ,
ਹਰ ਸਿੰਚਹ ਗੁਰਮਤ ਜੇਤ,
ਫਿਰ ਹਰ ਪਰਮੇਸ਼ਰ ਦੇ ਨਾਮ ਨੂੰ ਗੁਰਮਤ ਗੁਰਾਂ ਦੀ ਸਿੱਖਿਆ ਦੁਆਰਾ ਅਭਿਆਸ ਕਰਨ ਰੂਪ ਸਿੰਜਣਾ ਕਰੋ। ਤੁਸੀਂ ਮਨੁੱਖਾ ਜਨਮ ਦੇ ਤਾਈਂ ਫਿਰ ਜੇਤ ਨਾਮ ਜਿੱਤਣ ਦਾ ਹੁੰਦਾ, ਜਿੱਤ ਜਾਓਗੇ ਤੇ ਇਹ ਢੰਗ ਦੇ ਨਾਲ ਫਿਰ ਮਨੁੱਖਾ ਬਾਜ਼ੀ ਨੂੰ ਹਾਰੋਗੇ ਨਹੀਂ। ਨਹੀਂ ਤਾਂ ਜੂਏ ਦੇ ਵਿੱਚ ਜਿਵੇਂ ਜੂਏਬਾਜ਼ ਹਾਰ ਜਾਂਦੇ ਆ, ਇਹ ਜੀਵਨ ਦੀ ਬਾਜ਼ੀ ਫਿਰ ਵਿਸ਼ੇ ਵਿਕਾਰਾਂ ਰੂਪੀ ਜੂਏ ਵਿੱਚ ਹਾਰ ਜਾਓਗੇ। ਜੇ ਜਿੱਤਣਾ ਹੈ ਤਾਂ ਆਹ ਤਰੀਕਾ ਹੈ ਜਿਹੜਾ ਦੱਸਿਆ ਹੈ।
ਜੋਗੀ ਜੰਗਮ ਸ੍ਰਿਸ਼ਟ ਸਭ ਤੁਮਰੀ,
ਹੁਣ ਪਰਮੇਸ਼ੁਰ ਵੱਲ ਧਿਆਨ ਕਰਕੇ ਕਹਿੰਦੇ ਨੇ, ਬਿਰਤੀ ਪਰਮੇਸ਼ੁਰ ਦੇ ਸਨਮੁਖ ਜੋੜ ਕੇ ਕਹਿੰਦੇ ਨੇ, ਜੋ ਜੋਗੀ ਯੋਗ ਦੇ ਭੇਗ ਧਾਰਨ ਕਰਨ, ਹੇ ਪਰਮੇਸ਼ੁਰ ਜਿਹੜੇ ਜੋਗੀ ਯੋਗ ਭੇਗ ਦੇ ਧਾਰਨ ਕਰਨ ਵਾਲੇ, ਜੰਗਮ ਇਹ ਭੇਗ ਹੈ, ਸ਼ੈਵੀ ਕਹਿੰਦੇ ਨੇ ਇਹਨਾਂ ਨੂੰ, ਸ਼ਿਵਜੀ ਦੇ ਵਿਆਹ ਦੇ ਗੀਤ ਗਾਉਂਦੇ ਆ, ਕਿਉਂਕਿ ਉਹ ਉਪਮਾ ਕਰਦੇ ਆ ਵੀ ਜਿਹੜੀ ਪਾਰਵਤੀ ਸੀ, ਰਮਾਇਣ ਦੇ ਵਿੱਚ ਇਹ ਪ੍ਰਸੰਗ ਆਉਂਦੇ ਆ, ਤੇ ਪਾਰਵਤੀ ਨੇ ਸ਼ਿਵਜੀ ਨੂੰ ਮਰਨ ਦਾ ਦ੍ਰਿੜ ਸੰਕਲਪ ਕੀਤਾ ਹੋਇਆ। ਨਾਰਦ ਗਿਆ ਜਾ ਕੇ ਕਹਿਣ ਲੱਗਿਆ ਕਿ ਮਾਤਾ ਤੂੰ ਇਹ ਸ਼ਿਵਜੀ ਨੂੰ ਕਿਉਂ ਮਰਨਾ ਚਾਹੁੰਦੀ ਆ, ਸਵਾਹ ਮਲੀ ਰਹਿੰਦੀ ਆ ਉਹਦੇ ਪਿੰਡੇ ਤੇ, ਗਲ ਚ ਸੱਪ ਪਾਇਆ ਹੋਇਆ, ਵਿਕਰਾਲ ਰੂਪ ਹੈ, ਜਟਾਂ ਖਿਲਾਰੀ ਰੱਖਦਾ, ਵਿਸ਼ਨੂੰ ਜੀ ਬਹੁਤ ਸੋਹਣੇ ਆ, ਤੂੰ ਉਹਨਾਂ ਨੂੰ ਮਰ ਲੈ। ਉਹ ਕਹਿੰਦੀ ਨਹੀਂ, ਜਨਮ ਜਨਮ ਕੀ ਲਗਰ ਹਮਾਰੀ, ਵਰੂੰ ਸੰਭੂ ਨਤਰ ਨਹੁ ਕੁਮਾਰੀ, ਵਰਨਾ ਤਾਂ ਸੰਭੂ ਨੂੰ ਵਰਨਾ ਨਹੀਂ ਕੁਮਾਰੀ ਨੂੰ। ਉਹ ਫਿਰ ਜਿਹੜੇ ਉਹਦੇ ਵਿਆਹ ਦੇ ਗੀਤ ਹੈ ਉਹ ਰੁਣ ਚੁਣੇ ਛੰਦ ਦੇ ਵਿੱਚ ਗਾਉਂਦੇ ਆ, ਉਹ ਦਸਮ ਗ੍ਰੰਥ ਦੇ ਵਿੱਚ ਆਉਂਦੇ ਆ ਰੁਣ ਚੁਣੇ ਛੰਦ। ਤੇ ਇਸ ਪ੍ਰਕਾਰ ਫਿਰ ਉਹ ਕੰਨਾਂ ਦੇ ਉੱਤੇ ਟੱਲੀਆਂ ਬੰਨੀਆਂ ਹੁੰਦੀਆਂ, ਸਿਰ ਦੇ ਉੱਤੇ ਬੰਨੀਆਂ ਹੁੰਦੀਆਂ, ਹੱਥ ਦੇ ਵਿੱਚ ਉਹਨਾਂ ਦੇ ਛੋਟੀ ਟੱਲੀ ਫੜੀ ਹੁੰਦੀ ਹੈ, ਉਹਦੇ ਨਾਲ ਗਾਇਨ ਕਰਦੇ ਆ। ਉਹਨੂੰ ਕਹਿੰਦੇ ਨੇ ਜੰਗਮ, ਛੇ ਭੇਖ ਨਸਲ ਦੇ ਵਿੱਚ ਜੋਗੀ ਜੰਗਮ ਸਿਰੇ ਵਿੜੇ ਸੰਨਿਆਸੀ ਔਰ ਦਰਵੇਸ਼, ਛੇਵਾਂ ਜਾਮਾ ਬਿਪਰਕਾ ਜਾਮੇ ਮੀਨ ਨਾ ਮੇਖ। ਇਹ ਜਿਹੜੇ ਜੋਗੀ ਜੰਗਮ ਆਸ ਸਿਰੇ ਵਿੜੇ ਜਿਹੜੇ ਛੇ ਭੇਖ ਹਨ, ਇਹ ਸਾਰੀ ਮਹਾਰਾਜ ਤੁਹਾਡੀ ਹੀ ਸਾਜੀ ਹੋਈ ਸ੍ਰਿਸ਼ਟੀ ਹੈ, ਇਹ ਸਭ ਸਾਰੀ ਤੁਹਾਡੀ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ ਮਹਾਰਾਜ, ਤੁਹਾਡੀ ਹੀ ਹੈ।
ਜੋ ਦੇਹੋ ਮਤੀ ਤਿਤ ਚੇਲ,
ਜਿਹੜੀ ਮਤੀ ਸਿੱਖਿਆ ਬੁੱਧੀ ਤੁਸੀਂ ਦੇਹੋ ਜੀਵਾਂ ਨੂੰ ਦੇਣਾ ਕਰਦੇ, ਤਿਤ ਉਸ ਉਧਰ ਹੀ ਸਭਨਾਂ ਦਾ ਚੇਲ ਨਾਮ ਚੱਲਣ ਦਾ ਹੁੰਦਾ ਹੈ। ਜਿਹੋ ਜੀ ਬੁੱਧ ਦੇਤੀ ਮਹਾਰਾਜ ਉਸੇ ਪਾਸੇ ਚੱਲਿਆ ਹੋਇਆ, ਕਈਆਂ ਨੂੰ ਨਸ਼ਿਆਂ ਦੀ ਬੁੱਧ ਹੈ ਉਹ ਨਸ਼ਿਆਂ ਵਾਲੇ ਪਾਸੇ ਨੂੰ ਚੱਲੇ ਨੇ, ਕਿਸੇ ਵਿਸ਼ਿਆਂ ਦੀ ਬੁੱਧ ਹੈ ਵਿਸ਼ਿਆਂ ਵਾਲੇ ਪਾਸੇ ਨੂੰ ਚੱਲੇ। ਜਿਹਨਾਂ ਨੂੰ ਤੁਸੀਂ ਆਪਣੇ ਮਿਲਣ ਦੀ ਲਗਨ ਲਾ ਦਿੱਤੀ ਉਹ ਨਾਮ ਜਪਣ ਵੱਲ ਗਏ ਹੋਏ ਨੇ, ਉਧਰ ਨੂੰ ਚੱਲਣਾ ਕਰਦੇ ਹਨ।
ਜਨ ਨਾਨਕ ਕੇ ਪ੍ਰਭ ਅੰਤਰ ਜਾਮੀ,
ਸਤਿਗੁਰੂ ਜੀ ਉਚਾਰਨ ਕਰਦੇ, ਹੇ ਸਾਡੇ ਜਨ ਦਾਸਾਂ ਦੇ ਤੇ ਪ੍ਰਭ ਨਾਮ ਹੈ ਮਾਲਕ ਦਾ, ਹੇ ਮਾਲਕ ਜੀ ਵਾਹਿਗੁਰੂ ਜੀ, ਤੇ ਸਭਨਾਂ ਦੇ ਅੰਤਰਜਾਮੀ ਅੰਦਰ ਦੀ ਜਾਣਨ ਵਾਲੇ ਹੋ ਪਰਮੇਸ਼ੁਰ ਤੁਸੀਂ,
ਹਰ ਲਾਭ ਹੋ ਮਨੁਆ ਪੇਲ,
ਤੇ ਤੁਸੀਂ ਸਾਡੇ ਮਹਾਰਾਜ ਕਿਰਪਾ ਕਰੋ, ਜਾਂ ਫਿਰ ਸਾਡੇ ਮਨ ਨੂੰ ਜਾਂ ਇਹਨਾਂ ਜੋਗੀਆਂ ਦੇ ਮਨੁਆ ਮਨ ਨੂੰ ਪੇਲ ਪ੍ਰੇਰ ਕੇ ਆਪਣੇ ਹਰ ਹਰੀ ਨਾਮ ਵਿੱਚ ਲਾਭ ਹੋ ਲਾਉਣਾ ਕਰੋ, ਨਾਮ ਵਿੱਚ ਲਾ ਦਿਓ ਮਹਾਰਾਜ। ਮਹਾਰਾਜ ਸਾਰੇ ਸੰਸਾਰ ਦੇ ਜੀਵਾਂ ਦੀ ਸੁੱਖ ਮੰਨਦੇ ਆ ਵੀ ਤੁਸੀਂ ਨਾਮ ਜਪੋ, ਵਾਰ ਵਾਰ ਨਾਮ ਦੁਆਰਾ ਹੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਮੁਕਤੀ ਮੰਨੀ ਹੈ, ਮੰਨੇ ਪਾਵਹਿ ਮੋਖ ਦੁਆਰ, ਤੇ ਨਾਮ ਦੁਆਰਾ ਹੀ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਮੁਕਤੀ ਵੀ ਮਿਲਦੀ ਹੈ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਬੜਪਾਗਾ। ਸੋ ਇਸ ਪ੍ਰਕਾਰ ਅੱਗੇ ਦੱਸਦੇ ਹਨ ਜੀ, ਹੁਣ
ਆਸਾ ਮਹੱਲਾ ਚੌਥਾ,
ਚੌਥੇ ਪਾਤਸ਼ਾਹ ਆਸਾ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੈ। ਰਾਸ ਪਾਉਣ ਵਾਲੇ ਆ ਗਏ ਸੀ ਮਹਾਰਾਜ ਕੋਲ, ਇਹ ਸਾਰਿਆਂ ਥਾਵਾਂ ਤੇ ਘੁੰਮਦੇ ਘੁੰਮਦੇ ਹੁੰਦੇ ਆ, ਸਾਰੇ ਗੁਰੂ ਸਾਹਿਬਾਨਾਂ ਨੂੰ ਮਿਲਦੇ ਰਹੇ। ਉਹ ਅੰਮ੍ਰਿਤਸਰ ਦੇ ਵਿੱਚ ਆ ਕੇ ਕਹਿੰਦੇ ਮਹਾਰਾਜ ਆਪ ਜੀ ਹੁਕਮ ਦੇਵੋ, ਤਾਂ ਅਸੀਂ ਰਾਸ ਪਾ ਕੇ ਤੁਹਾਨੂੰ ਵੀ ਦਿਖਾ ਦਿੰਦੇ ਹਾਂ ਅਤੇ ਤੁਹਾਡੇ ਸਿੱਖ ਵੀ ਦੇਖ ਲੈਣ। ਸਤਿਗੁਰੂ ਮਹਾਰਾਜ ਨੇ ਕਿਹਾ ਇਹ ਕਿਹੋ ਜਿਹੀਆਂ ਰਾਸਾਂ ਪਾਉਣ ਦੇ ਨਾਲ ਤੁਸੀਂ ਰੁੱਝੇ ਹੋਏ ਹੋ, ਇਹਨਾਂ ਰਾਸਾਂ ਦੇ ਨਾਲ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਇਹਦੇ ਨਾਲ ਬਹੁਤ ਸਾਰੇ ਲੋਕ ਚਲੋ ਪਰੰਪਰਾ ਅਨੁਸਾਰ ਚੱਲੇ ਹੋਏ ਨੇ, ਗਾਵਨ ਗੋਪੀਆਂ, ਗਾਵਨ ਕਾਨ, ਗਾਵਨ ਸੀਤਾ, ਰਾਜੇ ਰਾਮ, ਤੁਸੀਂ ਨੱਚਦੇ ਟੱਪਦੇ ਹੋ, ਪਰ ਮਹਾਰਾਜ ਸਾਹਿਬ ਕਹਿੰਦੇ ਇਹ ਯੋਗ ਨਹੀਂ। ਪ੍ਰਭੂ ਦਾ ਜਿਹੜਾ ਸਿਮਰਨ ਹੀ ਹੈ ਉਹੀ ਸਾਰਿਆਂ ਤੋਂ ਚੰਗਾ ਹੈ। ਉਹਨਾਂ ਦੇ ਪ੍ਰਥਾਏ ਪਾਵਨ ਸ਼ਬਦ ਉਚਾਰਿਆ, ਰਾਸਧਾਰੀਆਂ ਨੂੰ ਸਿੱਖਿਆ ਦੇ ਕੇ, ਅਤੇ ਜਿਹੜੇ ਸਿੱਖਾਂ ਦੇ ਮਨ ਦੇ ਵਿੱਚ ਥੋੜ੍ਹਾ ਬਹੁਤ ਕਿਤੇ ਉਹ ਤਮਾਸ਼ਾ ਦੇਖਣ ਦੀ ਇੱਛਾ ਸੀ ਉਹ ਦੂਰ ਕਰ ਦੇ। ਮਹਾਰਾਜ ਸਾਹਿਬ ਜੀ ਅੱਗੇ ਹੁਣ ਫਰਮਾਨ ਕਰਦੇ ਹਨ ਕਿ ਜਿੰਨੀ ਦੇਰ ਤੱਕ ਸਾਜਾਂ ਨੂੰ ਇਕੱਠੇ ਕਰੋਗੇ, ਸੁਰ ਕਰੋਗੇ, ਉਨਾ ਚਿਰ ਨਾਮ ਹੀ ਜਪ ਲਓ। ਇੰਨਾ ਕੁ ਸਮਾਂ ਵੀ ਮਹਾਰਾਜ ਜਿਵੇਂ ਥੋੜ੍ਹੇ ਥੋੜ੍ਹੇ ਪੈਸੇ ਨੂੰ ਵੀ ਸੂਮ ਹੈ ਜਿਹੜਾ ਉਹ ਸੰਭਾਲ ਕੇ ਰੱਖਦਾ, ਇਸੇ ਤਰ੍ਹਾਂ ਇੱਕ ਇੱਕ ਸਵਾਸ ਨੂੰ ਨਾਮ ਦੇ ਲਈ ਸੰਭਾਲਣਾ। ਮਹਾਰਾਜ ਸਾਹਿਬ ਜੀ ਫਰਮਾਉਂਦੇ ਨੇ, ਸੁਣੋ ਜੇ
ਕਬ ਕੋ ਭਾਲੈ ਘੁੰਗਰੂ ਤਾਲਾ।
ਮਹਾਰਾਜ ਕਹਿੰਦੇ ਹੇ ਭਾਈ, ਕਬ ਕਦੋਂ ਕੋਈ ਪੈਰਾਂ ਵਿੱਚ ਪਾਉਣ ਲਈ ਘੁੰਗਰੂ ਵਜਾਉਣ ਦੀ ਤਾਲਾ ਕੈਂਸੀਆਂ ਨੂੰ ਭਾਲੇ ਭਾਲਦਾ? ਇਹ ਕੈਂਸੀਆਂ ਕਿੱਥੇ ਨੇ ਜੀ? ਸਮਾਂ ਹੋ ਗਿਆ ਅਤੇ ਮੈਂ ਕੈਂਸੀਆਂ ਵਜਾਉਣੀਆਂ ਨੇ, ਕੋਈ ਘੁੰਗਰੂ ਲੱਭਦਾ ਫਿਰਦਾ, ਕਿੱਥੇ ਨੇ ਮੈਂ ਪੈਰਾਂ ਨੂੰ ਬੰਨਣਾ ਰਾਸ ਪਾਉਣ ਵਾਸਤੇ? ਇਉਂ ਭਾਲੇ ਲੱਭਦੇ ਫਿਰਦੇ ਹਨ।
ਕਬ ਕੋ ਬਜਾਵੈ ਰਬਾਬ।
ਅਤੇ ਕਦੋਂ ਕੋਈ ਰਬਾਬ ਤਾਰ ਦੀ ਤੰਦ ਜਾਂ ਇੱਕ ਬਾਜਾ, ਉਹ ਜਿਹੜਾ ਤਾਰ ਵਾਲਾ ਹੁੰਦਾ, ਉਹਨੂੰ ਬਜਾਵੈ, ਬਜਾਉਣ ਦੇ ਲਈ ਸੁਰ ਕਰਦਾ ਵੀ ਹੁਣ ਬਜਾਉਣਾ, ਅਤੇ ਉਹ ਸੁਰ ਕਰਨ ਨੂੰ ਵੀ ਟਾਈਮ ਤਾਂ ਲੱਗਦਾ ਹੀ ਹੈ ਨਾ, ਭਾਲਣ ਨੂੰ ਵੀ ਟਾਈਮ ਲੱਗਿਆ, ਸਾਜ ਕਿੱਥੇ ਪਏ ਹੈ? ਅਤੇ ਇਉਂ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹਨ,
ਆਵਤ ਜਾਤ ਬਾਰ ਖਿਨ ਲਾਗੈ।
ਉਹਨਾਂ ਨੂੰ ਆਵਤ ਜਾਵਤ ਆਉਂਦਿਆਂ ਜਾਂਦਿਆਂ ਖਿਨ ਮਾਤਰ ਜੋ ਬਾਰ ਨਾਮ ਹੈ, ਦੇਰ ਦੀ ਦੇਰ ਲੱਗ ਰਹੀ ਹੈ, ਉਹ ਸਮਾਂ ਲੱਗਦਾ ਹੈ।
ਓ ਤਬ ਲੱਗ ਸਮਾਰੋ ਨਾਮ।
ਹਾਂ, ਅਸੀਂ ਤਬ ਲੱਗ ਉਨੀ ਦੇਰ ਤੱਕ। ਮਹਾਰਾਜ ਸਾਹਿਬ ਕਹਿੰਦੇ ਸਮਾਰੋ ਸੰਭਾਲਦੇ ਹਾਂ, ਨਾਮ ਨੂੰ ਸੰਭਾਲਦੇ ਹਾਂ, ਯਾਦ ਕਰਦੇ ਹਾਂ, ਸਿਮਰਨ ਕਰਦੇ ਹਾਂ। ਇਸ ਕਰਕੇ ਮਹਾਰਾਜ ਸਾਹਿਬ ਵੀ ਕਹਿੰਦੇ ਭਾਈ ਨਾਮ ਨੂੰ ਇਹ ਸੰਭਾਲਣਾ ਕਰੋ, ਚੇਤੇ ਕਰੋ।
ਮੇਰਾ ਮਨ ਐਸੀ ਭਗਤ ਬਣ ਆਈ।
ਤੇ ਇਹਨੂੰ ਭਾਈ ਸੰਭਾਲੋ, ਥੋੜਾ ਜਿਹਾ ਭਾਰ ਕਰਕੇ ਬੋਲਣਾ ਇਸ ਤਰ੍ਹਾਂ, ਮੇਰੇ ਮਨ ਸਾਡੇ ਮਨ ਹਿਰਦੇ ਵਿੱਚ ਤਾਂ ਐਸੀ ਇਹੋ ਜਿਹੀ ਪ੍ਰੇਮਾ ਭਗਤੀ ਬਣ ਆਈ ਹੈ, ਆਹ ਤੁਹਾਨੂੰ ਦੱਸਦੀ ਹੈ। ਰਾਸਧਾਰੀਆਂ ਨੂੰ ਕਹਿੰਦੇ ਹਨ,
ਹਾ ਹਰ ਬਿਨ ਕਿਨ ਪਲ ਰਹਿ ਨਾ ਸਕੋ।
ਹੇ ਰਾਸਧਾਰੀਓ, ਹਾਂ ਅਸੀਂ ਹਰ ਪਰਮੇਸ਼ੁਰ ਦੇ ਨਾਮ ਤੋਂ ਬਿਨ ਬਗੈਰ ਪਲ ਇੱਕ ਘੜੀ ਦਾ ਸੱਠਵਾਂ ਹਿੱਸਾ ਹੁੰਦਾ, ਕਿਉਂਕਿ ਸੱਠ ਪਲਾਂ ਦੀ ਘੜੀ ਹੁੰਦੀ ਹੈ, ਅਤੇ ਉਸ ਤੋਂ ਵੀ ਅੱਗੇ ਦਾ ਦਿਨ ਖਿਨ ਮਾਤਰ ਸਮਾਂ ਅਸੀਂ ਵਾਹਿਗੁਰੂ ਤੋਂ ਬਿਨਾਂ ਰਹਿ ਨਹੀਂ ਸਕਦੇ। ਹਾਂ ਹਰ ਬਿਨ ਹਰੀ ਪਰਮੇਸ਼ੁਰ ਵਾਹਿਗੁਰੂ ਤੋਂ ਬਿਨਾਂ ਰਹਿ ਨਹੀਂ ਸਕੋ ਸਕਦੇ, ਇਹ ਦ੍ਰਿਸ਼ਟਾਂਤ ਦਿੱਤਾ ਹੈ। ਅੱਗੇ
ਜੈਸੇ ਜਲ ਬਿਨ ਮੀਨ ਮਰ ਜਾਈ।
ਜਿਵੇਂ ਜਲ ਨਾਮ ਹੈ ਪਾਣੀ ਦਾ, ਪਾਣੀ ਤੋਂ ਬਗੈਰ ਜਿਵੇਂ ਮੀਨ ਮੱਛੀ ਜਿਹੜੀ ਹੈ ਉਹ ਮਰ ਜਾਂਦੀ ਹੈ ਤੜਫ ਤੜਫ ਕੇ, ਪਾਣੀ ਤੋਂ ਬਿਨਾਂ ਨਹੀਂ ਬਚਦੀ ਹੈ। ਜਿਉਂ ਮੀਨਾਂ ਬਿਨ ਪਾਣੀ ਹੈ ਤਿਉਂ ਸਾਗਤ ਮਰੈ ਪਿਆਸ, ਤਿਉਂ ਹਰ ਬਿਨ ਮਰੀਏ ਰੇਮਨਾ ਜੋ ਬਿਰਥ ਆ ਜਾਵੇ ਸਾਸ। ਜੈਸੇ ਜਲ ਬਿਨ ਮੀਨ ਮਰ ਜਾਏ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਮਰ ਜਾਂਦੀ ਹੈ, ਇਉਂ ਪਰਮੇਸ਼ੁਰ ਦੇ ਨਾਮ ਰੂਪੀ ਜਲ ਤੋਂ ਬਗੈਰ ਸਾਡਾ ਮਰਨਾ ਹੁੰਦਾ ਹੈ। ਇਸ ਕਰਕੇ ਉਹ ਨਾਮ ਜਲ ਦੇ ਵਿੱਚ ਹੀ ਹਰ ਵਕਤ ਮਨ ਰੂਪੀ ਮੱਛੀ ਤਾਰੀਆਂ ਲਿਆਉਂਦੀ ਰਹਿੰਦੀ, ਆਨੰਦ ਮਾਣਦੀ ਹੈ। ਇਹ ਆਪਣੇ ਮਨ ਦੀ ਅਵਸਥਾ ਕਹੇ
ਰਹਾਉ।
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਕਬ ਕੋ ਮਿਲੈ ਪੰਜ ਸੱਤ ਗਾਇਣ।
ਇਹਨੂੰ ਸੱਤ ਨੂੰ ਭਾਈ ਸੱਤ ਨਾਮ ਬਣ ਜਾਵੇ, ਸੱਤ ਗਿਣਤੀ ਦਾ ਜਿਹੜਾ ਸੱਤ ਹੈ ਛੇ ਤੋਂ ਬਾਅਦ ਆਉਂਦਾ, ਇਹ ਉਸ ਤਰੀਕੇ ਨਾਲ ਹੀ ਬੋਲਣਾ, ਸੱਤ ਹੈ। ਕਹਿੰਦੇ ਕਦੋਂ ਕੋਈ ਪੰਜ ਪੰਜ ਤੇ ਸੱਤ ਗੈਨ ਗਾਉਣ ਵਾਲੇ ਗਵਈਆਂ ਨੂੰ ਮੇਲਦਾ, ਇਕੱਠੇ ਕਰਦਾ ਗਾਉਣ ਵਾਲਿਆਂ, ਕਿਤੇ ਪੰਜ ਹੋ ਗਏ, ਸੱਤ ਹੋ ਗਏ, ਵੱਧ ਘੱਟ ਇਕੱਠਾ ਕਰਦਾ। ਜਾਂ ਫਿਰ ਇਉਂ ਕਹੋ ਵੀ ਕਦੇ ਕੋਈ ਗਵਈਆਂ, ਉਹ ਜਿਹੜੇ ਗਵਈਏ ਨੇ ਪੰਜ ਪੰਚਮ ਸੁਰ, ਕਦੇ ਸੱਤਵੀਂ ਸੁਰ ਉਹਨਾਂ ਨੂੰ ਮੇਲਦੇ ਆ, ਉਹ ਕੀ ਕਹਿੰਦੇ ਆ? ਉਹ ਕਹਿੰਦੇ ਨੇ ਆਹ ਸੁਰ ਕੋਮਲ ਹੈ, ਆਹ ਸੁਰ ਮੱਧਮ ਹੈ, ਇਤਿਆਦਿ ਕੋ ਵਿਚਾਰਾਂ ਕਰਦੇ ਹਨ।
ਕਬ ਕੋ ਰਾਗ ਧੁਨ ਉਠਾਵੇ,
ਕਬ ਕਦੇ ਫਿਰ ਕੋਈ ਰਾਗਾਂ ਦੀ ਧੁਨ ਧੁਨੀ ਨੂੰ ਉੱਚੀ ਉਠਾਵੇ। ਰਾਗ ਦੇ ਤਰਾਨੇ ਹੁੰਦੇ ਨੇ, ਉਹਨਾਂ ਨੂੰ ਸੁਣਾਉਂਦੇ ਹਨ।
ਮਿਲਤ ਚੁਨਤ ਖਿਨ ਪਲ ਚਸਾ ਲਾਗੈ,
ਤੇ ਇਹਨੂੰ ਪਾਲਣ ਵੀ ਪੋਲਾ ਬੋਲਣਾ ਭਾਈ ਤੇ ਚਸਾ ਵੀ। ਇਹ ਪੋਲੇ ਪਾਠ ਹੁੰਦੇ ਨੇ, ਜਾਣੀ ਪਲ ਨਾ ਬਣਦਾ ਚਸਾ ਨਾ ਬਣ ਜਾਏ, ਤੇ ਇਸ ਕਰਕੇ ਪਲ ਚਸਾ ਲਾਗੈ। ਇਹਨਾਂ ਸੁਰਾਂ ਨੂੰ ਮੇਲਦਿਆਂ, ਕਵੀਆਂ ਨੂੰ ਚੁਣਦਿਆਂ ਭਾਵ ਇਕੱਠੇ ਕਰਦਿਆਂ, ਆਵਾਜ਼ਾਂ ਨੂੰ ਮੇਲਦੇ ਹੋਏ ਸੁਰਾਂ ਨੂੰ ਚੁਣਦਿਆਂ ਹੋਇਆਂ, ਤੋ ਉਹਨਾਂ ਨੂੰ ਵੀ ਇਹ ਮੇਘ ਰਾਗ ਦੀਆਂ ਸੁਰਾਂ ਨੇ ਜੀ, ਜਾਂ ਇਹ ਪੰਚਮੇ ਦੀ ਜਾ ਕੇ ਬੋਲਣੀਆਂ ਨੇ, ਇਉਂ ਮੇਲਦਿਆਂ ਚੁਣਦਿਆਂ ਨੂੰ ਜੋ ਪਲ ਜਾਂ ਪਲ ਚੋਂ ਖਿਨ ਚਸਾ ਜਿੰਨਾ ਸਮਾਂ ਲੱਗਦਾ ਹੈ, ਇਹ ਜਿਹੜਾ ਸਮਾਂ ਇੰਨਾ ਕੁ ਘੱਟ ਤੋਂ ਘੱਟ ਇਹ ਸਮਾਂ ਗਿਣਿਆ, ਤੇ ਇੱਕ ਵਾਰ ਅੱਖ ਦੇ ਚਮਕਣ ਨੂੰ ਇਹ ਅੱਖਾਂ ਤੋਂ ਨਿਮੇਖ ਨਿਮਕ ਬਣਿਆ, ਨਿਮੇਖ ਨੂੰ ਇਹ ਖਿਨ ਕਹਿੰਦੇ ਨੇ, ਤੇ 15 ਵਾਰ ਜਿਹੜੀ ਇਸ ਤਰ੍ਹਾਂ ਇੱਕ ਵਾਰੀ ਤਾਂ ਹੋ ਗਿਆ ਅੱਖ ਝਮਕਣ ਨੂੰ ਨਿਮਕ ਕਹਿਤਾ, 15 ਨਿਮਕ ਦਾ ਇੱਕ ਵਿਸ਼ਾ ਹੁੰਦਾ ਹੈ, 15 ਵਿਸ਼ਿਆਂ ਦਾ ਫਿਰ ਇੱਕ ਚਸਾ ਹੁੰਦਾ ਹੈ, ਤੇ 30 ਚਸਿਆਂ ਦਾ ਇੱਕ ਪਲ ਹੁੰਦਾ ਹੈ, ਤੇ ਇਸੇ ਤਰ੍ਹਾਂ ਫਿਰ ਜਿਹੜਾ 60 ਪਲਾਂ ਦੀ ਘੜੀ ਹੁੰਦੀ ਹੈ। ਇਸ ਤਰ੍ਹਾਂ ਇਹਨਾਂ ਦੀ ਗਿਣਤੀ ਮੰਨੀ ਹੈ ਵੀ ਘੱਟ ਸ਼ਬਦ ਕਹਿਣ ਦੇ ਨਾਲ ਵਿਆਕਰਨ ਵਾਲੇ ਜਾਂ ਵਿਧਾਨ ਦੇ ਵਿੱਚ ਉਹ ਕਹਿੰਦੇ ਵੀ ਦੋ ਖਿਨ ਬਤੀਤ ਹੁੰਦੇ, ਘੱਗਾ ਤੇ ਟੈਂਕਾ ਦੋ ਅੱਖਰ ਕਹੇ, ਦੋ ਖਿਨ ਬਤੀਤ ਹੋ ਗਏ। ਨਿਆਏ ਸ਼ਾਸਤਰ ਵਾਲੇ ਕਹਿੰਦੇ ਨੇ ਪਿੱਪਲ ਦੇ ਸੁੱਕੇ ਪੱਤੇ ਸੂਈ ਨੂੰ ਮਾਰੀਏ, ਉਹ ਸੂਈ ਜਿੰਨਾ ਚਿਰ ਲੰਘਦੀ ਹੈ ਉਨਾ ਕੁ ਸਮਾਂ ਜਿਹੜਾ ਹੈ ਚਾਰ ਖਿਨ ਬਤੀਤ ਹੋ ਜਾਂਦੇ ਨੇ, ਭਾਵੇਂ ਇੰਨਾ ਕੁ ਥੋੜੇ ਤੋਂ ਥੋੜਾ ਜਿਹੜਾ ਸਮਾਂ ਹੈ। ਸਮੇਂ ਦੀ ਗਿਣਤੀ ਪਿੱਛੇ ਵੀ ਚਲੋ ਕਈ ਵਾਰ ਹੋ ਗਈ ਹੈ, ਸਭ ਤੋਂ ਜਿਹੜਾ ਘੱਟ ਸਮਾਂ ਹੈ ਤੇ ਗਿਣਤੀ ਕਰਨ ਵਾਸਤੇ ਉਹ ਖਿਨ ਤੋਂ ਲਿਆ ਜਾਂਦਾ, ਤੇ ਖਿਨ ਦੇ 6 ਹਿੱਸੇ ਕਰ ਲਈਏ ਤਾਂ ਇੱਕ ਚੁੱਖ ਬਣਦਾ, ਫਿਰ ਚੁੱਖ ਦੇ 6 ਹਿੱਸੇ ਕਰ ਲਈਏ ਫਿਰ ਇੱਕ ਬਿੰਦ ਬਣਦਾ। ਕਿਉਂ ਕਹਿ ਦਿੰਦੇ ਵੀ ਬਿੰਦ ਗੱਲ ਸੁਣੀ ਮੇਰੀ, ਬਹੁਤ ਘੱਟ ਸਮਾਂ ਜਿਹੜਾ ਬਿੰਦ ਹੈ, ਤੇ ਇਸ ਤਰ੍ਹਾਂ ਤੇ 15 ਖਿਨਾਂ ਦਾ ਇੱਕੋ ਵਿਸਾ ਬਣਿਆ, 15 ਵਿਸਿਆਂ ਦਾ ਫਿਰ ਚਸਾ ਬਣਿਆ, 30 ਚਸਿਆਂ ਦਾ ਹੀ ਘੜੀ ਬਣੀ, 7.5 ਘੜੀਆਂ ਦਾ ਇੱਕ ਪਹਿਰ ਬਣਦਾ ਫਿਰ, ਤੇ 8 ਪਹਿਰ ਦੀ ਇੱਕ ਥਿੱਤ ਬਣ ਜਾਂਦੀ ਹੈ, 15 ਥਿੱਤਾਂ ਦਾ ਇੱਕ ਪੱਖ ਬਣਦਾ ਹੈ, 2 ਪੱਖਾਂ ਦਾ ਮਹੀਨਾ ਬਣਦਾ ਹੈ, 2 ਮਹੀਨਿਆਂ ਦੀ ਰੁੱਤ ਬਣਦੀ ਹੈ, 6 ਰੁੱਤਾਂ ਦਾ ਸਾਲ ਬਣ ਜਾਂਦਾ ਹੈ, 12 ਸਾਲ ਦਾ ਇੱਕ ਕੁੰਭ ਬਣ ਜਾਂਦਾ ਹੈ। ਇਹ ਤਿਆਦ ਕਹਿਤਾ ਹੈ ਸਮੇਂ ਦੀ ਗਿਣਤੀ ਦਾ ਭਾਵ ਹੈ। ਮਹਾਰਾਜ ਕਹਿੰਦੇ ਜਿਹੜਾ ਇੰਨਾ ਕੁ ਘੱਟ ਸਮਾਂ ਵੀ ਹੈ ਉਹ ਸਮਾਂ ਕੁਛ ਨਾ ਕੁਛ ਤਾਂ ਜਾਇਆ ਹੋ ਹੀ ਰਿਹਾ ਨਾ, ਵੀ ਸੁਰਾਂ ਨੂੰ ਮੇਲਦਿਆਂ ਸਾਜ਼ਾਂ ਨੂੰ ਮੇਲਦਿਆਂ, ਕਹਿੰਦੇ ਉਨਾ ਚਿਰ ਵੀ ਨਾਮ ਨਹੀਂ ਭੁੱਲਣਾ ਚਾਹੀਦਾ। ਮਹਾਰਾਜ ਕਹਿੰਦੇ ਤਬਲਗ
ਮੇਰਾ ਮਨ ਰਾਮ ਗੁਣ ਗਾਵੇ,
ਤੇ ਉਹ ਉਨਾ ਸਮਾਂ ਵੀ ਸਾਡਾ ਜਿਹੜਾ ਹਿਰਦਾ ਪਰਮੇਸ਼ੁਰ ਦੇ ਗੁਣਾਂ ਨੂੰ ਗਾਉਂਦਾ ਰਹਿੰਦਾ, ਭਾਵ ਅਸੀਂ ਨਹੀਂ ਇੰਨਾ ਸਮਾਂ ਵਿਅਰਥ ਹੋਣ ਦਿੰਦੇ। ਇਹ ਮਹਾਰਾਜ ਦੀ ਆਪਣੀ ਅਵਸਥਾ ਹੈ।
ਕਬ ਕੋ ਨਾਚੈ ਭਾਵ ਪਸਾਰੈ,
ਤੇ ਕਬ ਕਹਿੰਦੇ ਕਦੇ ਕੋਈ ਭਾਵ ਪੈਰਾਂ ਨੂੰ ਪਸਾਰੈ, ਪਸਾਰਦਾ ਨੱਚਣ ਵਾਲਿਆਂ ਨੂੰ ਪੈਰ ਪਸਾਰ ਨਹੀਂ ਪੈਂਦੇ, ਫੈਲਾਉਂਦੇ ਐ ਨੱਚਦੇ ਐ, ਤੇ ਕਬ ਕੋ ਹੱਥ ਬੋਲਦੋ ਨਾਲ
ਕਬ ਕੋ ਹੱਥ ਪਸਾਰੈ,
ਅਤੇ ਕਦੇ ਕੋਈ ਹੱਥ ਹੱਥਾਂ ਨੂੰ ਫੈਲਾਉਂਦਾ ਹੈ, ਇਸ਼ਾਰਾ ਕਰਦਾ ਨੱਚਣ ਵੇਲੇ ਤਾਲਾਂ ਨੂੰ ਪੂਰਦੇ, ਐਸਾ ਜਿਹੜਾ ਸਮਾਂ ਉਹਦੇ ਵਿੱਚ ਕਿੰਨਾ ਸਮਾਂ ਜਾਇਆ ਹੁੰਦਾ।
ਹੱਥ ਪਾਪ ਪਸਾਰਤ ਬਿਲਮ ਤਿਲ ਲਾਗੈ,
ਹੱਥ ਅਤੇ ਪਾਪ ਪੈਰਾਂ ਨੂੰ ਪਸਾਰਤ ਪਸਾਰਦਿਆਂ ਤਿਲ ਤਨਕ ਮਾਤਰ ਬਿਲਮ ਦੇਰ ਲੱਗਦੀ ਹੈ। ਕਹਿੰਦੇ ਉਹ ਜਿਹੜਾ ਦਿਲ ਸਮਾਂ ਜਿਹੜਾ ਵਿਅਰਥ ਚਲਿਆ ਗਿਆ ਹੈ।
ਤਬ ਲਗ ਮੇਰਾ ਮਨ ਰਾਮ ਸਮਾਰੈ,
ਤਬ ਲਗ ਤਦ ਤੱਕ ਮੇਰਾ ਮਨ ਹਿਰਦਾ ਪਰਮੇਸ਼ੁਰ ਦੇ ਨਾਮ ਨੂੰ ਤੇ ਸਮਾਰੈ ਸੰਭਾਲਦਾ ਹੈ, ਮੈਂ ਯਾਦ ਕਰਦਾ ਉਹਨਾਂ ਚਿਰ ਵੀ ਪਰਮੇਸ਼ੁਰ ਮੈਨੂੰ ਭੁੱਲੇ ਨਾ, ਨਾਮ ਤੋਂ ਬਿਨਾਂ ਨਹੀਂ ਹੋਣਾ ਚਾਹੀਦਾ, ਇਹ ਸਾਡੇ ਲਈ ਸਿੱਖਿਆ ਦਿੱਤੀ ਹੈ।
ਕਬ ਕਉ ਲੋਗਨ ਕੋ ਪਤੀ ਆਵੈ,
ਤੇ ਕਬ ਕਉ ਕਹਿੰਦੇ ਕਬ ਕਦੋਂ ਕਉ ਕੋਈ ਲੋਕਾਂ ਨੂੰ, ਲੋਕਾਂ ਦੇ ਨਹੀਂ ਪਤੀ ਆਵੈ ਪਤਿਆਉਣਾ, ਪਤਿਆਉਣ ਦਾ ਨਾਮ ਹੈ ਪ੍ਰਸੰਨ ਕਰਨਾ, ਪ੍ਰਸੰਨ ਕਰਦੇ ਫਿਰਦੇ ਆ ਵੀ ਲੋਕ ਖੁਸ਼ ਹੋ ਜਾਣ।
ਲੋਕ ਪਤੀਣਾ ਨਾ ਪਤ ਹੋਏ,
ਪਰ ਲੋਕ ਲੋਕਾਂ ਨੇ ਲੋਕਾਂ ਦੇ ਜਿਹੜੇ ਪਤੀਣੇ ਪਤੀਜਣ ਪ੍ਰਸੰਨ ਕਰਨ ਨਾਲ, ਤੇ ਵਾਹਿਗੁਰੂ ਦੀ ਦਰਗਾਹ ਵਿੱਚ ਤੇ ਨਾ ਪਤ ਹੋਏ ਇੱਜ਼ਤ ਨਹੀਂ ਹੁੰਦੀ ਉੱਥੇ, ਲੋਕਾਂ ਨੂੰ ਖੁਸ਼ ਕਰ ਲਿਆ ਪਰ ਰੱਬ ਦਾ ਨਹੀਂ ਖੁਸ਼ ਹੋਇਆ। ਇਸ ਕਰਕੇ ਮਹਾਰਾਜ ਕਹਿੰਦੇ ਸਿਮਰਨ ਕਰਕੇ ਵਾਹਿਗੁਰੂ ਨੂੰ ਪ੍ਰਸੰਨ ਕਰੋ।
ਜਨ ਨਾਨਕ ਹਰ ਹਿਰਦੈ ਸਦ ਧਿਆਵਹੁ,
ਤੇ ਮਹਾਰਾਜ ਸਾਹਿਬ ਕਹਿੰਦੇ ਹੇ ਜਨ ਪੁਰਸ਼ੋ, ਜੇਕਰ ਸਦ ਹਮੇਸ਼ਾ ਹੀ ਆਪਣੇ ਹਿਰਦੇ ਵਿੱਚ ਹਰ ਪਰਮੇਸ਼ਰ ਦੇ ਨਾਮ ਨੂੰ ਧਿਆਵੋ ਧਿਆਉਣਾ ਕਰੋਗੇ,
ਤਾਂ ਜੈ ਜੈ ਕਰੇ ਸਭ ਕੋਇ,
ਤਦ ਫਿਰ ਤੁਹਾਨੂੰ ਸਾਰੇ ਲੋਕ ਤੁਹਾਡੀ ਜੈ ਜੈਕਾਰ ਕਰਨਗੇ। ਜਾਣੀ ਇਹ ਲੋਕ ਦੇ ਵਿੱਚ ਵੀ ਪਰ ਲੋਕ ਦੇ ਵਿੱਚ ਵੀ ਸਾਰੇ ਤੁਹਾਨੂੰ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਉਪਮਾ ਮਿਲੇਗੀ,
ਤਾਂ ਜੈ ਜੈ ਕਰੇ ਸਭ ਕੋਇ।
ਤੇ ਇਸ ਕਰਕੇ ਫਿਰ ਤਦੋਂ ਜੇ ਤੁਸੀਂ ਵਾਹਿਗੁਰੂ ਦਾ ਸਿਮਰਨ ਕਰੋਗੇ ਤੇ ਸਾਰੇ ਹੀ ਕੋਈ ਕੋਈ ਭਾਵ ਹਰ ਕੋਈ ਤੁਹਾਡੀ ਜੈ ਜੈਕਾਰ ਕਰੇਗਾ, ਲੋਕ ਪਰਲੋਕ ਦੀ ਜੈ ਜੈਕਾਰ ਹੋਏਗੀ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਇਹ ਫਲ ਪ੍ਰਾਪਤ ਹੋਏਗਾ।
ਆਸਾ ਮਹੱਲਾ ਚੌਥਾ,
ਆਸਾ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਦਾ ਪਾਵਨ ਸ਼ਬਦ ਹੈ। ਰਾਜਧਾਰੀਏ ਕਹਿੰਦੇ ਮਹਾਰਾਜ ਫਿਰ ਕਲਿਆਣ ਕਿਸ ਪ੍ਰਕਾਰ ਹੋਵੇਗੀ, ਤਾਂ ਮਹਾਰਾਜ ਸਾਹਿਬ ਨੇ ਫਿਰ ਅਗਲਾ ਸ਼ਬਦ ਉਚਾਰਨ ਕੀਤਾ।
ਸਤ ਸੰਗਤ ਮਿਲੀਐ ਹਰ ਸਾਧੂ,
ਹੇ ਭਾਈ ਹਰੀ ਪਰਮੇਸ਼ਰ ਦੇ ਸਾਧੂ ਜਿਹੜੇ ਸੰਤ ਜਨ ਤੇ ਉਹਨਾਂ ਦੀ ਸਤਸੰਗਤ ਜਿਹੜੀ ਸੱਚੀ ਸੰਗਤ ਉਹਦੇ ਚ ਮਿਲੀ ਹੈ, ਮਿਲਣਾ ਕਰੋ ਉਹਦੇ ਵਿੱਚ।
ਮਿਲ ਸੰਗਤ ਹਰ ਗੁਣ ਗਾਏ,
ਇਹ ਸੰਗਤ ਚ ਮਿਲ ਕਰਕੇ ਹਰੀ ਪਰਮੇਸ਼ਰ ਦੇ ਗੁਣ ਜਸ ਹੈ ਜਿਹੜਾ ਉਹਦਾ, ਉਹ ਗਾਏ ਗਾਉਣਾ ਕਰੋ, ਇਹਦੇ ਨਾਲ ਭਲਾ ਹੋਏਗਾ, ਇਹਦੇ ਨਾਲ ਕਲਿਆਣ ਹੋਏਗੀ।
ਗਿਆਨ ਰਤਨ ਬਲਿਆ ਘਟ ਚਾਨਣ,
ਤਾਂ ਫਿਰ ਰਤਨ ਮਾਨਕਾਂ ਦੀ ਨਿਆਈ ਅਮੋਲਕ ਬ੍ਰਹਮ ਗਿਆਨ ਜਿਹੜਾ ਉਹ ਬ੍ਰਹਮ ਗਿਆਨ ਰੂਪੀ ਦੀਵਾ ਜਿਹੜਾ ਬਲਿਆ ਉਹ ਜਗ ਜਾਏਗਾ, ਉਹ ਜਗਣ ਦੇ ਨਾਲ ਘਟ ਹਿਰਦੇ ਦੇ ਵਿੱਚ ਚਾਨਣ ਪ੍ਰਕਾਸ਼ ਹੋ ਜਾਏਗਾ, ਫਿਰ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਜਾਏਗਾ।
ਅਗਿਆਨ ਅੰਧੇਰਾ ਜਾਏ,
ਅਗਿਆਨ ਰੂਪੀ ਅੰਧੇਰਾ ਚੱਲਿਆ ਜਾਏਗਾ, ਦੀਵਾ ਬਲੈ ਅੰਧੇਰਾ ਜਾਏ, ਜਦੋਂ ਦੀਵਾ ਚਾਨਣਾ ਹੋ ਗਿਆ ਅੰਧੇਰਾ ਕਿੱਥੇ ਰਹਿੰਦਾ, ਉੱਥੇ ਅਗਿਆਨ ਉੱਥੇ ਨਸ਼ਟ ਹੋ ਜਾਂਦਾ। ਤੋ ਇਸ ਕਰਕੇ ਗੁਰਪੂਰਾ ਭੇਟਿਓ ਵਡਭਾਗੀ ਮਨੇ ਪਿਆ ਪ੍ਰਕਾਸ਼, ਮਨ ਦੇ ਵਿੱਚ ਪ੍ਰਕਾਸ਼ ਹੋ ਜਾਂਦਾ, ਚਾਨਣਾ ਹੋ ਜਾਂਦਾ ਗਿਆਨ ਦਾ।
ਹਰ ਜਨ ਨਾਚਹੋ ਹਰ ਹਰ ਧਿਆਏ,
ਹੇ ਹਰ ਪਰਮੇਸ਼ਰ ਦੇ ਜਨ ਸੇਵਕੋ, ਹਰ ਹਰੀ ਤੇ ਹਰ ਪਰਮੇਸ਼ਰ ਦੇ ਨਾਮ ਨੂੰ ਧਿਆਕਾਰ ਬਿਰਤੀ ਦੁਆਰਾ ਧਿਆਉਣਾ ਕਰੋ। ਜਿਹੜਾ ਧਿਆਕਾਰ ਬਿਰਤੀ ਦੁਆਰਾ ਧਿਆਉਣਾ ਹੈ, ਧਿਆਨ ਰੂਪ ਇਸ ਨੂੰ ਨਾਚੋ, ਇਹੀ ਨੱਚਣਾ, ਇਹੀ ਨ੍ਰਿਤਕਾਰੀ ਕਰੋ, ਇਹ ਨ੍ਰਿਤਕਾਰੀ ਹੈ, ਜਾਂ ਇਹ ਨਾਚੋ ਨਿਰਣਾ ਕਰੋ। ਕੀ ਨਿਰਣਾ ਕਰੋ ਕਿ ਹਰੀ ਵਾਹਿਗੁਰੂ ਕਿਵੇਂ ਪ੍ਰਾਪਤ ਹੋਏਗਾ। ਹਰ ਜਨ ਨਾਚੋ ਹਰ ਹਰ ਧਿਆਏ, ਬੋਲੋ ਜੀ,
ਹਰ ਜਨ ਨਾਚੋ ਹਰ ਹਰ ਧਿਆਏ,
ਤੇ ਉਹ ਪਰਮੇਸ਼ਰ ਵਾਹਿਗੁਰੂ ਨੂੰ ਜਿਹੜਾ ਹਰ ਹਰ ਨਾਮ ਨੂੰ ਧਿਆਕਾਰ ਬਿਰਤੀ ਦੁਆਰਾ ਧਿਆਉਣਾ, ਇਹੀ ਨਿਰਣਾ ਕਰਨਾ ਵਾਜਬ ਹੈ। ਜਾਣੀ ਇਹ ਨਿਰਣਾ ਕਰੋ, ਇਹੀ ਨੱਚਣਾ, ਇਹੀ ਨ੍ਰਿਤਕਾਰੀ ਹੈ। ਜੇ ਤੁਸੀਂ ਹਰੀ ਪਰਮੇਸ਼ਰ ਦੇ ਜਨ ਸੇਵਕ ਬਣ ਜਾਓ ਤਾਂ ਹਰ ਹਰ ਦੇ ਨਾਮ ਨੂੰ ਧਿਆਉਣਾ ਕਰਨ ਰੂਪ ਇਹ ਨ੍ਰਿਤਕਾਰੀ ਹੈ। ਨ੍ਰਿਤਕਾਰੀ ਨਿਰਣਾ ਕਰਨ ਰੂਪ, ਅਸਲ ਨਾਚੋ ਦਾ ਅਰਥ ਨਿਰਣਾ ਕਰਨਾ ਕਿ ਮੈਂ ਕੌਣ ਹਾਂ, ਮੈਂ ਉਸ ਪਰਮੇਸ਼ਰ ਦਾ ਸ਼ੁੱਧ ਸਰੂਪ, ਮੈਂ ਆਤਮਾ ਜਿਸਮ ਨਹੀਂ ਹਾਂ, ਸਤ ਨਿਰਤ ਨੂੰ ਜਾਣਨਾ ਕਰਨਾ, ਇਹੀ ਅਸਲ ਨੱਚਣਾ ਹੈ, ਇਹੀ ਨ੍ਰਿਤਕਾਰੀ ਕਰੋ।
ਐਸੇ ਸੰਤ ਮਿਲਹਿ ਮੇਰੇ ਭਾਈ,
ਹੇ ਮੇਰੇ ਸਾਡੇ ਭਾਈ ਭਰਾਵੋ, ਜੇ ਐਸੇ ਇਹੋ ਜਿਹੇ ਨਿਰਣਾ ਕਰਨ ਰੂਪ, ਜਿਹੜਾ ਨਿਰਣਾ ਕਰਨ ਵਾਲੇ ਐਸੀ ਬਿਰਤੀ ਹੈ ਉਹਨਾਂ ਦੀ, ਨ੍ਰਿਤਕਾਰੀ ਕਰਨ ਵਾਲੇ ਸੰਤ ਸ੍ਰੇਸ਼ਟ ਪੁਰਸ਼ ਮਿਲ ਹੈ, ਮਿਲ ਜਾਣ ਕਿਤੇ ਮਿਲ ਪੈਣ।
ਹਮ ਜਨ ਕੇ ਧੋਵਹਿ ਪਾਏ,
ਅਸੀਂ ਫਿਰ ਉਹਨਾਂ ਜਨ ਪੁਰਸ਼ਾਂ ਦੇ ਪਾਏ ਚਰਨਾਂ ਨੂੰ ਧੋਵੇ ਧੋਣਾ ਮੰਗੇ, ਧੋਣਾ ਕਰਾਂਗੇ ਇੰਨਾ ਸਤਿਕਾਰ ਕਰਦੇ ਹਾਂ ਪਾਏ ਨਾਮ ਪਹਿਰਾਂ ਦਾ ਉਹਨਾਂ ਦੇ ਚਰਨਾਂ ਨੂੰ ਧੋਣਾ ਕਰੀਏ
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ
ਹਰ ਹਰ ਨਾਮ ਜਪਹੋ ਮਨ ਮੇਰੇ
ਹੇ ਮੇਰੇ ਸਾਡੇ ਪਿਆਰੇ ਮਨਾ ਹਰ ਹਰੀ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਜਪਹੋ ਜਪਣਾ ਕਰੋ ਅਤੇ ਨਾਲ ਹੀ
ਅਨਦਿਨ ਹਰ ਲਿਬ ਲਾਏ
ਅਨਦਿਨ ਰਾਤ ਦਿਨ ਇੱਕ ਰਸ ਹਰ ਹਰੀ ਨਾਮ ਵਿੱਚ ਲਿਬ ਬਿਰਤੀ ਲਾਉਣਾ ਕਰੋ ਬਿਰਤੀ ਜੋੜ ਕੇ ਨਾਮ ਜਪੋ ਇਹ ਨਹੀਂ ਹੈ ਵੀ ਮਨ ਕਿਸੇ ਪਾਸੇ ਫਿਰਦਾ ਹੈ ਤੇ ਨਾਮ ਰਸਨਾ ਹੀ ਜਪ ਰਹੀ ਹੈ ਇਸ ਤਰੀਕੇ ਦੇ ਨਾਲ ਜਪੋ
ਜੋ ਇੱਛੋ ਸੋਈ ਫਲ ਪਾਵਹੋ
ਜਿਹੜੀ ਵੀ ਇੱਛਾ ਕਰੋਗੇ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਤੇ ਉਹੀ ਫਲ ਪਾਵੋ ਪ੍ਰਾਪਤ ਕਰ ਲਵੋਗੇ
ਫਿਰ ਭੁੱਖ ਨਾ ਲਾਗੈ ਆਏ
ਫਿਰ ਮੁੜ ਕੇ ਦੁਨੀਆਂ ਦੇ ਪਦਾਰਥਾਂ ਦੀ ਆਸਾ ਰੂਪ ਭੁੱਖ ਭੁੱਖ ਆ ਕਰਕੇ ਨਹੀਂ ਲੱਗੇਗੀ
ਆਪੇ ਹਰ ਅਪਰੰਪਰ ਕਰਤਾ
ਹੇ ਭਾਈ ਹਰ ਹਰੀ ਪਰਮੇਸ਼ਰ ਆਪੇ ਆਪ ਹੀ ਅਪਰੰਪਰ ਪਰੇ ਤੋਂ ਪਰੇ ਪ੍ਰਕਿਰਤੀ ਤੋਂ ਪਰੇ ਕਰਤਾ ਜਗਤ ਨੂੰ ਪੈਦਾ ਕਰਨ ਵਾਲਾ ਹੈ ਪ੍ਰਕਿਰਤੀ ਉਰੇ ਆ ਉਹ ਪਰੇ ਹੈ ਪ੍ਰਕਿਰਤੀ ਤੋਂ ਪਰੇ ਹੈ ਅਤੇ ਐਸਾ ਪਰਮੇਸ਼ਰ ਜੋ ਹਰ ਆਪੇ
ਹਰ ਆਪੇ ਬੋਲ ਬੁਲਾਏ
ਹਰ ਹਰੀ ਆਪੇ ਆਪ ਹੀ ਬੋਲ ਬਚਨਾ ਤਾਂ ਬੁਲਾਏ ਬੁਲਾਉਣ ਵਾਲਾ ਹੈ ਜਾਂ ਇਉਂ ਕਹੋ ਵੀ ਆਪ ਹੀ ਬ੍ਰਹਮ ਗਿਆਨੀ ਬ੍ਰਹਮ ਗਿਆਨ ਦੇ ਬੋਲ ਬਚਨਾਂ ਨੂੰ ਭਾਵ ਮਹਾਂਵਾਕਾਂ ਆਦਿ ਨੂੰ ਬੁਲਾਏ ਬੁਲਾਉਣ ਵਾਲਾ ਵੀ ਇਹ ਤਤਮਸੀ ਹੈ ਇਹ ਆਯੰਗ ਆਤਮਾ ਬ੍ਰਹਮ ਹੈ ਇਹ ਅਹੰ ਬ੍ਰਹਮਸਮੀ ਹੈ ਇਹ ਪ੍ਰਗਿਆਨਮਾਨੰਦ ਬ੍ਰਹਮ ਹੈ ਇਹ ਆਪ ਹੀ ਬ੍ਰਹਮ ਗਿਆਨੀ ਹੋ ਕੇ ਬੋਲਣ ਵਾਲਾ ਹੈ
ਸੇ ਸੰਤ ਭਲੇ ਤੁਧ ਭਾਵ ਹੈ
ਹੇ ਮਹਾਰਾਜ ਉਹੀ ਸੰਤ ਸ੍ਰੇਸ਼ਟ ਪੁਰਸ਼ ਭਲੇ ਚੰਗੇ ਨੇ ਜੋ ਤੈਨੂੰ ਭਾਗ ਏ ਚੰਗੇ ਲੱਗਦੇ ਹਨ ਜੋ ਤੁਹਾਡੀ ਭਾਵੇ ਭਾਵਨਾ ਕਰਦੇ ਹਨ ਤੇ ਉਹੀ ਚੰਗੇ ਹਨ ਜੀ
ਜਿਨ ਕੀ ਪਤ ਪਾਵ ਹੈ ਥਾਏ
ਜਿਨ੍ਹਾਂ ਦੀ ਪਤ ਇੱਜ਼ਤ ਕਾਮ ਕ੍ਰੋਧ ਆਦਿ ਤੋਂ ਬਚਾ ਕੇ ਕਿਉਂਕਿ ਕਾਮ ਕ੍ਰੋਧ ਰੋਲਦੇ ਆ ਨਾ ਪਤ ਇੱਜ਼ਤ ਨੂੰ ਤੇ ਇਸ ਕਰਕੇ ਉਹਨਾਂ ਦੀ ਥਾਂ ਭਾਵ ਲੇਖੇ ਚ ਪਾਵੈ ਪਾ ਲੈਂਦੇ ਹੈ ਤੇ ਇਸ ਪ੍ਰਕਾਰ ਮਹਾਰਾਜ ਤੁਸੀਂ ਕਿਰਪਾ ਕਰਕੇ ਪਾਉਂਦੇ ਹੋ ਉਹਨਾਂ ਦੀ ਜਿਨ੍ਹਾਂ ਦੀ ਪਤ ਇੱਜ਼ਤ ਜਿਹੜੀ ਥਾਂ ਪੈ ਜਾਂਦੀ ਹੈ ਤੇ ਨਹੀਂ ਤਾਂ ਪਤ ਰੋਲ ਦਿੰਦੇ ਨੇ ਇਹ ਜਿਹੜੇ ਵਿਕਾਰ ਹਨ
ਨਾਨਕ ਆਖ ਨ ਰਾਜੈ ਹਰ ਗੁਣ
ਤੇ ਇਹਨੂੰ ਰਾਜੈ ਅਧਿਕ ਸਹਿਤ ਪਾਠ ਕਰਨਾ ਰੱਜਣ ਤੋਂ ਭਾਵ ਹੈ ਸਤਿਗੁਰੂ ਜੀ ਉਚਾਰਨ ਕਰਦੇ ਅਸੀਂ ਹਰੀ ਪਰਮੇਸ਼ਰ ਦੇ ਗੁਣ ਉਪਕਾਰਾਂ ਨੂੰ ਆਖ ਕਹਿ ਕੇ ਰਾਜੈ ਤ੍ਰਿਪਤ ਤੇ ਭਾਵ ਨਾ ਰਾਜੈ ਤ੍ਰਿਪਤ ਨਹੀਂ ਹੁੰਦੇ ਜਣੀ ਜਿੰਨੇ ਗੁਣ ਗਾਉਂਦੇ ਆ ਉਨੇ ਹੋਰ ਨਾਮ ਦੀ ਭੁੱਖ ਲੱਗਦੀ ਹੈ ਇਸ ਕਰਕੇ ਕਹਿੰਦੇ
ਜੋ ਆਖੇ ਤਿਉ ਸੁਖ ਪਾਏ
ਕਿਉਂ ਜਿਉਂ ਜਿਵੇਂ ਜਿਵੇਂ ਗੁਣਾਂ ਦੇ ਤਾਂ ਹੀ ਆਖਦੇ ਹਾਂ ਤਿਵੇਂ ਉਸੇ ਤਰ੍ਹਾਂ ਸੁੱਖ ਪ੍ਰਾਪਤ ਕਰਦੇ ਹਾਂ ਉਨੇ ਸੁੱਖ ਮਿਲਦੇ ਅੰਦਰ ਬਹੁਤ ਸ਼ਾਂਤੀ ਔਰ ਟਕਾ ਪੈਦਾ ਹੁੰਦਾ ਤੇ ਰਸ ਭਰਦਾ ਹੈ ਅੰਦਰ
ਭਗਤ ਭੰਡਾਰ ਦੀਏ ਹਰ ਆਪਣੇ
ਹੇ ਹਰ ਪਰਮੇਸ਼ਰ ਤੁਸੀਂ ਆਪਣੇ ਸੇਵਕਾਂ ਨੂੰ ਭਗਤੀ ਦੇ ਭੰਡਾਰ ਖਜ਼ਾਨੇ ਦੀਏ ਦੇਣਾ ਕੀਤੇ ਹੈ ਜਿਹੜੇ ਗੁਣਾਂ ਦੇ ਗਾਹਕ ਖਰੀਦਦਾਰ ਹਨ ਹਾਂਜੀ ਗੁਣ ਗਾਹਕ
ਵਣਜ ਲੈ ਜਾਏ
ਜਿਹੜੇ ਗੁਣਾਂ ਦੇ ਗਾਹਕ ਖਰੀਦਦਾਰ ਹਨ ਉਹ ਨਾਮ ਰੂਪੀ ਸੌਦੇ ਨੂੰ ਵਣਜ ਖਰੀਦ ਕੇ ਸੱਚਖੰਡ ਨੂੰ ਲੈ ਜਾਏ ਲੈ ਜਾਂਦੇ ਨੇ ਵਣਜ ਕਰੋ ਬਣ ਜਾ ਰਿਹੋ ਵੱਕਰ ਲਿਹੋ ਸੰਭਾਲ ਤੈਸੀ ਵਸਤ ਵਿਸਾਈ ਹੈ ਜੈਸੀ ਨਿਭੈ ਨਾਲ ਉਹ ਨਾਲ ਜਾਣ ਵਾਲੀ ਹੈ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ
ਰਾਗ ਆਸਾ ਕਰ ਅੱਠਵੇਂ ਕੇ ਕਾਫੀ ਮਹੱਲਾ ਚੌਥਾ
ਤੇ ਇਉਂ ਮਹਾਰਾਜ ਸਾਹਿਬ ਜੀ ਨੇ ਇਹ ਜਿਹੜਾ ਰਾਗ ਆਸਾ ਹੈ ਆਸਾ ਰਾਗ ਦੇ ਅੱਠਵੇਂ ਘਰ ਕਹੀਏ ਸੁਰਤਾਲ ਦੇ ਇਹਦੇ ਚ ਕਾਫੀ ਇਹ ਛੰਦ ਵਿੱਚ ਕਾਫੀ ਨਾਮੇ ਛੰਦ ਦੇ ਵਿੱਚ ਤੇ ਚੌਥੇ ਪਾਤਸ਼ਾਹ ਦਾ ਮਹੱਲਾ ਚੌਥਾ ਇਹ ਸ਼ਬਦ ਉਚਾਰਨ ਕੀਤਾ ਤੇ ਇਹਦੇ ਵਿੱਚ ਕਾਫੀ ਸ਼ਬਦ ਹੇਠਾਂ ਅੰਕ ਲੱਗਿਆ ਹੋਇਆ ਦੋ ਉਹ ਬੋਲਣਾ ਨਹੀਂ ਇਹ ਸਮਝਣ ਦੀ ਲੋੜ ਹੈ ਚੌਥੇ ਪਾਤਸ਼ਾਹ ਨੇ ਅੱਠਵੇਂ ਘਰ ਦੇ ਵਿੱਚ ਦੋ ਸ਼ਬਦ ਮਹਾਰਾਜ ਨੇ ਉਚਾਰਨ ਕੀਤੇ ਦੋ ਆਉਣਗੇ ਤਾਂ ਉਹ ਉਹਦਾ ਸੂਚਕ ਹੈ ਤੇ ਜਿਹੜਾ ਦੋ ਇਹਨੂੰ ਸਮਝਣ ਦੀ ਲੋੜ ਹੈ ਪੜ੍ਹਨ ਦੀ ਲੋੜ ਨਹੀਂ ਹੁੰਦੀ ਜਿਹੜੀ ਕਾਫੀ ਸ਼ਬਦ ਤੇ ਖੁੱਲ੍ਹ ਕੇ ਜਿਹੜੀ ਵਿਚਾਰ ਹੋਈ ਵੀ ਹੈ ਪਿੱਛੇ ਉਹ ਅਜੇ ਬਹੁਤੀ ਦੂਰ ਨਹੀਂ ਕਥਾ ਗਈ ਹੈ, ਪਿੱਛੇ 365 ਅੰਗ ਤੇ ਸਾਰਾ ਖੋਲਿਆ ਗਿਆ। ਗੁਰੂ ਗ੍ਰੰਥ ਸਾਹਿਬ ਦੇ 365 ਅੰਗ ਤੇ ਇਹ ਵਿਚਾਰ ਆਏ ਸੀ ਤੇ ਉੱਥੇ ਉਸ ਨੂੰ ਦੁਬਾਰੇ ਆਪਣੇ ਸੁਰਤੀ ਦੇ ਵਿੱਚ ਰੱਖਣਾ ਵਾਰ ਵਾਰ, ਫਿਰ ਉਹ ਥੋੜੇ ਅੰਗਾਂ ਤੋਂ ਬਾਅਦ ਜਿਹੜਾ ਸ਼ਬਦ ਆ ਜਾਵੇ ਤੇ ਉਹਨੂੰ ਫਿਰ ਵਾਰ ਵਾਰ ਕਹਿਣ ਦੇ ਨਾਲ ਭਾਵੇਂ ਠੀਕ ਹੈ ਵੀ ਉਹਦਾ ਹੁੰਦਾ ਤਾਂ ਲਾਭ ਹੀ ਹੈ, ਪਰ ਆਓ ਅੱਗੇ ਜਿਸ ਪ੍ਰਕਾਰ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਨੇ ਸੁਣੋ ਜੀ।
ਆਇਆ ਮਰਨ ਤੁਰਾਹੋ
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਹੇ ਜੀਵ, ਤੁਰਾਹੋ ਤੁਰਾਂ ਤੋਂ ਆਦ ਤੋਂ ਹੀ ਅਕਾਲ ਪੁਰਖ ਦੀ ਜਿਹੜੀ ਆਗਿਆ ਹੈ ਉਹਦੇ ਅਨੁਸਾਰ ਸਾਰਿਆਂ ਦੇ ਉੱਪਰ ਮਰਨਾ ਆਇਆ ਹੋਇਆ, ਆਇਆ ਸਭ ਦੇ ਸਿਰ ਤੇ ਕਾਲ ਹੈ। ਤੋ ਇਸ ਕਰਕੇ
ਹੋਮੇ ਰੋਈਐ,
ਦੇਹ ਦੀ ਹੋਮੇ ਹੰਗਤਾ ਮਮਤਾ ਕਰਕੇ ਮਰਨ ਤੋਂ ਰੋਈਐ, ਰੋਂਦੇ ਹਨ।
ਗੁਰਮੁਖ ਨਾਮ ਧਿਆਏ,
ਜਿਹੜੇ ਗੁਰਮੁਖ ਸਤਿਗੁਰਾਂ ਦੇ ਸਨਮੁਖ ਹੋ ਕੇ ਨਾਮ ਨੂੰ ਧਿਆਉਂਦੇ ਹਨ।
ਅਸਥਿਰ ਹੋਈਐ,
ਉਹ ਸਤਿਗੁਰਾਂ ਦੇ ਸਰੂਪ ਵਿੱਚ ਅਸਥਿਰ ਨਾਮ ਸਥਿਤ ਹੈ, ਟਕਾਦ ਹੈ, ਹੋਈਆ ਹੋ ਜਾਂਦੇ ਹਨ, ਟਕਾਵ ਵਾਲੇ ਹੋ ਜਾਂਦੇ ਹਨ।
ਗੁਰਪੂਰੇ ਸਾਬਾਸ,
ਪੂਰੇ ਪੂਰਨ ਗੁਰੂ ਬ੍ਰਹਮਨੇਸ਼ਟੀ ਬ੍ਰਹਮ ਸਰੋਤਰੀ ਸਤਿਗੁਰੂ ਜੀ, ਉਹਨਾਂ ਨੂੰ ਸਾਬਾਸ ਧੰਤਾ ਜੋ ਕੀ ਕਹਿਣਾ ਬਣਦਾ, ਗੁਰਪੂਰੇ ਸਾਬਾਸ ਐਸੇ ਜੋ ਸਤਿਗੁਰੂ ਹਨ,
ਚੱਲਣ ਜਾਣਿਆ,
ਜਿਨ੍ਹਾਂ ਦੀ ਕਿਰਪਾ ਕਰਕੇ ਅਸੀਂ ਸੰਸਾਰ ਤੋਂ ਚੱਲਣ ਚਲੇ ਜਾਣਾ। ਇਹ ਜਿਹੜਾ ਕਹਿਣ ਤਾਂ ਸਾਰੇ ਕਹੀ ਜਾਂਦੇ ਹਨ, ਪਰ ਇਹ ਚੱਲਣ ਜਾਣਿਆ ਕਿਸੇ ਕਿਸੇ ਨੇ ਹੈ। ਤੋ ਇਸ ਕਰਕੇ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰਿਆ ਵਿਥਾਰ, ਉਹਨਾਂ ਦੀ ਨਿਸ਼ਾਨੀ ਹੈ ਉਹ ਪਦਾਰਥਾਂ ਦੇ ਵਿਸਥਾਰ ਦੇ ਵਿੱਚ ਨਹੀਂ ਫਸਦੇ, ਉਹ ਤਿਆਰੀ 'ਚ ਰਹਿੰਦੇ, ਹਰ ਵੇਲੇ ਵੀ ਮੌਤ ਕਦੇ ਵੀ ਆ ਸਕਦੀ। ਇਸ ਕਰਕੇ ਜਿਨ੍ਹਾਂ ਦੀ ਕਿਰਪਾ ਨਾਲ ਜਾਣਿਆ ਉਹਨਾਂ ਨੂੰ ਤਾਂ ਫਿਰ ਧੰਤਾ ਯੋਗ ਕਹਿਣੇ ਬਣਦਾ ਹੈ, ਇਸੇ ਸਤਿਪੁਰਸ਼ਾਂ ਨੂੰ, ਗੁਰੂ ਸਾਹਿਬਾਨਾਂ ਨੂੰ।
ਲਾਹ ਨਾਮ ਸੋ ਸਾਰ,
ਜਿਨ੍ਹਾਂ ਨੇ ਪਰਮੇਸ਼ੁਰ ਦੇ ਨਾਮ ਦਾ, ਲਾਹ ਨਾਮ ਹੈ ਲਾਭ ਦਾ, ਲਾਭ ਲਿਆ ਹੈ।
ਲਾਹ ਨਾਮ ਸੋ ਸਾਰ,
ਜਿਨ੍ਹਾਂ ਨੇ ਪਰਮੇਸ਼ੁਰ ਦੇ ਨਾਮ ਦਾ ਲਾਹ ਲਾਭ ਲਿਆ, ਸੋ ਉਹ ਸਾਰ ਸ੍ਰੇਸ਼ਟ ਪੁਰਸ਼। ਤੇ ਅੱਗੇ ਦੱਸਦੇ ਨੇ ਸ਼ਬਦ,
ਸ਼ਬਦ ਸਮਾਣਿਆ,
ਸ਼ਬਦ ਬ੍ਰਹਮ ਦੇ ਵਿੱਚ ਸਮਾਣਿਆ, ਸਮਾਏ ਗਏ ਨੇ, ਅਭੇਦ ਹੋ ਗਏ ਨੇ, ਇੱਕ ਮਿਕ ਹੋ ਗਏ।
ਰਹਾਉ,
ਅਸਤਾਈ ਦੇ ਕੇ ਫਰਮਾਉਂਦੇ ਜੀ,
ਪੂਰਬ ਲਿਖੇ ਡੇਹ,
ਪੂਰਬਲੇ ਲਿਖੇ ਹੋਏ ਲੇਖਾਂ ਅਨੁਸਾਰ, ਡੇਹ ਨਾਮ ਦਿਨ ਦਾ, ਦਿਨ ਲਿਖਾ ਕੇ ਆਏ ਸੀ, ਪੂਰਬ ਲਿਖੇ ਡੇਹ, ਭਾਵ ਕੇ ਇੰਨੇ ਸਾਲ, ਇੰਨੇ ਮਹੀਨੇ, ਇੰਨੇ ਦਿਨ, ਇੰਨੇ ਘੜੀਆਂ, ਇੰਨੇ ਪਲ, ਇੰਨੇ ਸਾਹ ਲੈਣੇ ਨੇ। ਨਣਕਾਲੇ ਸਭ ਦਿਵ ਸਵਾਸ ਨੇ ਵਢਣ ਕੱਟਣ ਤਿਲ ਸਾਰ, ਇਹ ਲਿਖੇ ਹੋਏ ਨੇ, ਸਾਹੇ ਲਿਖੇ ਨੇ, ਚੱਲਣੀ ਜਿੰਦੂ ਕੋ ਸਮਝਾਏ। ਤੋ ਇਹ ਲਿਖੇ ਦੇ ਅਨੁਸਾਰ ਹਨ ਸਾਰੇ।
ਸੇ ਆਏ ਮਾਇਆ,
ਸੇ ਉਹ ਮਰਨ ਵਾਲੇ ਦਿਨ ਆਏ, ਆ ਗਏ ਨੇ, ਭਾਵ ਆ ਰਹੇ, ਨੇੜੇ ਆ ਰਹੇ ਨੇ। ਮੌਤ ਹਰੇਕ ਦੇ ਨੇੜੇ ਹਰ ਪਲ ਤੁਰੀ ਹੋਈ ਹੈ, ਮੌਤ ਭੁਲੇਖੇ ਦੇ ਵਿੱਚ ਰਹਿਣ ਦੀ ਲੋੜ ਨਹੀਂ। ਸਾਨੂੰ ਮਾਰਨ ਵਾਸਤੇ ਜਦੋਂ ਜਨਮ ਹੋਇਆ ਉਸ ਵੇਲੇ ਤੋਂ ਹੀ ਮੌਤ ਤੁਰ ਪਈ ਹੈ, ਹੌਲੀ ਹੌਲੀ ਆ ਰਹੀ ਹੈ, ਇੱਕ ਇੱਕ ਕਦਮ ਕਰਕੇ, ਇੱਕ ਇੱਕ ਸਵਾਸ, ਇੱਕ ਇੱਕ ਕਦਮ ਬਣਿਆ ਮੌਤ ਦੇ ਨੇੜੇ ਲਿਜਾਣ ਵਾਸਤੇ। ਪਰ ਇਹ ਜਿਹੜੇ ਜੀਵਨ ਭਰਮ ਕਰਕੇ ਲੱਗੇ ਹੋਏ ਨੇ, ਇਸ ਕਰਕੇ ਸਮਝਦੇ ਨਹੀਂ ਹੈ। ਇਹ ਜੀ ਮਾਇਆ ਸ਼ਰ ਰੂਪ ਹੈ ਜਿਹੜੀ, ਦੁਬਾਰੇ ਬੋਲੋ ਜੀ ਸਾਰਾ।
ਪੂਰਬ ਲਿਖੇ ਡੇਹ ਸੇ ਆਏ ਮਾਇਆ,
ਤੋ ਇਸ ਕਰਕੇ ਇਹ ਜੀ ਮਾਇਆ ਛਲ ਭਰਮ ਵਿੱਚ ਲੱਗੇ ਹੋਏ ਨੇ। ਹੇ ਮਾਇਆ, ਮਾਤਾ ਪਿਤਾ ਰੂਪ ਸੰਤ ਜਨੋ, ਉਹ ਮਰਨ ਵਾਲੇ ਦਿਨ ਸਭਨਾਂ ਦੇ ਉੱਤੇ ਆ ਗਏ ਹਨ, ਮੌਤ ਤੁਰੀ ਹੋਈ ਹੈ, ਨੇੜੇ ਆ ਰਹੀ ਹੈ। ਇਸ ਕਰਕੇ ਕਬੀਰ, ਕਾਲ ਕਰੰਤਾ ਅਵਕਰ, ਅਵਕਰਤਾ ਸੋਇ ਤਾਲ, ਪਾਛੇ ਕਛੂ ਨਾ ਹੋਏ ਕੁਝ, ਸਿਰ ਪਰ ਆਵੇ ਕਾਲ। ਹੁਣੇ ਭਜਨ ਕਰ ਲੈ, ਇਹ ਡੀਕ ਨਾ ਵੀ ਮੈਂ ਕੱਲ ਨੂੰ ਕਰੂੰਗਾ, ਹੁਣੇ ਹੁਣੇ ਇੱਕ ਇੱਕ ਸਵਾਸ ਵਿਅਰਥ ਨਾ ਜਾਵੇ, ਐਸਾ ਸੁਭਾਅ ਬਣਾ ਲਵੇ ਜਿਹਨੇ ਆਪਣੀ ਕਲਿਆਣ ਕਰਨੀ ਹੈ। ਨਹੀਂ ਭਾਈ, ਜੂਨਾਂ ਚ ਧੱਕੇ ਦਿਖਾਉਣ ਵਾਸਤੇ ਫਿਰ ਤਿਆਰੀ ਰਹਿਣੀ ਚਾਹੀਦੀ ਹੈ, ਜੇ ਇਹ ਨਹੀਂ ਕਰਨਾ ਤਾਂ ਦੂਆ ਪਾਸ ਫਿਰ ਜੂਨਾਂ ਚ ਧੱਕੇ ਖਾਣ ਵਾਲੀ ਗੱਲ ਹੈ। ਮਹਾਰਾਜ ਸਾਹਿਬ ਕਿਰਪਾ ਕਰਨ, ਸਿਮਰਨ ਬਖਸ਼ਣ ਸਭ ਨੂੰ, ਨਾਮ ਦੁਆਰੀ ਕਲਿਆਣ ਹੈ।
ਚੱਲਣ ਅੱਜ ਕੇ ਕੱਲ,
ਅੱਜ ਅਤੇ ਕੱਲ ਇਹ ਅਧਿਕ ਸਹਿਤ ਪਾਠ ਤੋਂ ਨੇ, ਅੱਜ ਜਾਂ ਕੱਲ ਨੂੰ, ਜਾਂ ਤਾਂ ਅੱਜ ਹੀ ਚੱਲਣਾ ਹੋ ਜਾਣਾ, ਅੱਜ ਨਹੀਂ ਤਾਂ ਕੱਲ ਨੂੰ ਚੱਲਣਾ ਹੋਵੇਗਾ। ਜਦੋਂ ਤੇ ਕੱਲ ਕਾਲ ਭਾਵ ਅੱਜ ਆ ਜਾਵੇਗਾ, ਐਸਾ ਵੀ ਇਹਦਾ ਅਰਥ ਹੈ, ਉਦੋਂ ਦਾ ਫਿਰ ਚੱਲਣਾ ਹੀ ਪਵੇਗਾ।
ਤੁਰੋ ਫੁਰਮਾਇਆ,
ਕਿਉਂ ਤੁਰੋ? ਦਰਗਾਹ ਤੋਂ ਪਰਮੇਸ਼ੁਰ ਦੇ ਹੁਕਮ ਫੁਰਮਾਇਆ, ਫੁਰਮਾਉਣਾ ਕੀਤਾ ਸਤਿਗੁਰਾਂ ਨੇ, ਵੀ ਇਹ ਅਕਾਲ ਪੁਰਖ ਦਾ ਫੁਰਮਾਨ ਹੈ, ਪਰਮੇਸ਼ੁਰ ਦਾ ਫੁਰਮਾਨ ਆਇਆ ਹੋਇਆ ਹੈ, ਇਸ ਕਰਕੇ ਜੀਵ ਨੂੰ ਜਾਣਾ ਹੀ ਪੈਣਾ।
ਬਿਰਥਾ ਜਨਮ ਤਿਨਾ,
ਤੇ ਉਹਨਾਂ ਦਾ ਵਿਅਰਥ ਹੀ ਜਨਮ ਚਲਿਆ ਜਾਂਦਾ ਹੈ ਉਹਨਾਂ ਜੀਵਾਂ ਦਾ,
ਜਿਨ੍ਹੇ ਨਾਮ ਵਿਸਾਰਿਆ,
ਜਿਨ੍ਹਾਂ ਨੇ ਨਾਮ ਭੁਲਾ ਦਿੱਤਾ, ਜਨਮ ਵਿਅਰਥ ਚਲਿਆ ਗਿਆ ਉਹਨਾਂ ਦਾ, ਕੋਈ ਅਰਥ ਨਹੀਂ ਲੱਗਿਆ, ਫਲ ਨਹੀਂ ਉਹਨੂੰ ਪ੍ਰਾਪਤ ਹੋਇਆ।
ਜੂਏ ਖੇਲਣ ਜੱਗ,
ਉਹ ਜੱਗ ਸੰਸਾਰ ਵਿੱਚ ਵਿਸ਼ਿਆਂ ਰੂਪੀ ਜੂਏ ਦੇ ਖੇਡਣ ਖੇਡਣ ਵਿੱਚ ਲੱਗੇ ਹੋਏ ਹਨ,
ਕਿ ਇਹੋ ਮਨ ਹਾਰਿਆ,
ਤੇ ਅੰਤ ਨੂੰ ਇਹ ਮਨ ਨੂੰ ਦੁਨੀਆਂ ਤੋਂ ਹਾਰਿਆ ਹਾਰ ਜਾਣਾ ਪੈਣਾ, ਹਾਰ ਕੇ ਜਾਏਗਾ ਫਿਰ।
ਜੀਵਨ ਮਰਨ ਸੁਖ ਹੋਏ,
ਹੇ ਭਾਈ, ਜਿਨ੍ਹਾਂ ਦੇ ਮਨੁੱਖਾ ਜਨਮ ਵਿੱਚ ਗੁਰ ਸਤਿਗੁਰੂ ਜੀ ਨੂੰ, ਜਿਨ੍ਹਾਂ ਨੇ ਮਨੁੱਖਾ ਜਨਮ ਦੇ ਚ ਸਾਰੀ ਬੋਲੋ ਜੀ ਦੁੱਖ ਹੈ,
ਜਿਨ੍ਹਾਂ ਗੁਰ ਪਾਇਆ
ਸਾਰੀ ਜੀਵਨ,
ਜੀਵਨ ਮਰਨ ਸੁਖ ਹੋਏ, ਜਿਨ੍ਹਾਂ ਗੁਰ ਪਾਇਆ,
ਤੇ ਜਿਨ੍ਹਾਂ ਨੇ ਭਾਈ ਮਨੁੱਖਾ ਜਨਮ ਵਿੱਚ ਸਤਿਗੁਰੂ ਨੂੰ ਪਾ ਲਿਆ, ਜਿਨ੍ਹਾਂ ਗੁਰ ਪਾਇਆ, ਸਤਿਗੁਰੂ ਪ੍ਰਾਪਤ ਹੋ ਗਏ ਗੁਰੂ ਨਾਨਕ ਸਾਹਿਬ ਜੀ, ਉਹਨਾਂ ਨੂੰ ਜੀਵਨ ਜਿਉਂਦਿਆਂ ਅਤੇ ਮਰਨ ਮਰਿਆਂ ਨੂੰ, ਤੇ ਉਹ ਸੁੱਖ ਹੋਏਗਾ ਭਾਵ, ਜਿਨ੍ਹਾਂ ਚ ਜਿਉਂਦੇ ਤਾਂ ਵੀ ਸੁੱਖ, ਮਰਨ ਤੋਂ ਬਾਅਦ ਵੀ ਸੁੱਖ, ਜਾਂ ਜੀਵਨ ਜੀਵਤ ਭਾਵ ਤੋਂ ਮਰਨ ਮਰਨ ਨਾਲ ਸੁੱਖ ਆਨੰਦ ਪ੍ਰਾਪਤ ਹੁੰਦਾ ਹੈ।
ਨਾਨਕ ਸੱਚੇ ਸੱਚ,
ਤੇ ਮਹਾਰਾਜ ਸਾਹਿਬ ਕਹਿੰਦੇ ਨੇ ਕਿ ਉਹ ਸੱਚੇ ਪਰਮੇਸ਼ੁਰ ਦੇ ਸੱਚ ਸੱਚੇ ਨਾਮ ਤਾਂ ਹੀ ਜਪਦੇ ਨੇ ਜਿਹੜੇ,
ਸੱਚ ਸਮਾਇਆ,
ਉਹ ਸੱਤ ਸਰੂਪ ਦੇ ਵਿੱਚ ਅਭੇਦ ਹੋ ਜਾਂਦੇ ਹਨ।
ਆਸਾ ਮਹੱਲਾ ਚੌਥਾ,
ਆਸਾ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਦਾ ਅੱਗੇ ਸ਼ਬਦ ਹੈ,
ਜਨਮ ਪਦਾਰਥ ਪਾਏ,
ਹੇ ਭਾਈ, ਜਿਨ੍ਹਾਂ ਨੇ ਪੰਜ ਪਦਾਰਥਾਂ ਦੇ ਵਿੱਚੋਂ ਮਨੁੱਖਾ ਜਨਮ ਰੂਪੀ ਪਦਾਰਥ ਤੇ ਪਾਏ, ਪਾ ਕਰਕੇ ਜਨਮ ਪਦਾਰਥ ਪਾਏ, ਪਾ ਕਰਕੇ ਕੀ ਕੀਤਾ?
ਨਾਮ ਧਿਆਇਆ,
ਨਾਮ ਨੂੰ ਧਿਆਕਾਰ ਬਿਰਤੀ ਦੁਆਰਾ ਧਿਆਉਣਾ ਕੀਤਾ, ਕਿਉਂਕਿ ਪੰਜ ਪਦਾਰਥ ਨ ਗੁਰਬਾਣੀ ਦੇ ਵਿੱਚ ਸਾਰੇ ਪ੍ਰਮਾਣ, ਇਹਨਾਂ ਦੇ ਜਨਮ ਪਦਾਰਥ ਮਨੁੱਖਾ ਸਰੀਰ ਦੁਰਲੱਭ ਹੈ, ਨਾਮ ਪਦਾਰਥ ਮਨੁੱਖਾ ਸਰੀਰ ਵਿੱਚ ਨਾਮ ਦਾ ਮਿਲਣਾ, ਪ੍ਰੇਮ ਪਦਾਰਥ ਪਰਮਾਤਮਾ ਦਾ ਪ੍ਰੇਮ ਲੱਗ ਜਾਣਾ, ਤੇ ਇਹਦੇ ਨਾਲ ਹੀ ਫਿਰ ਗਿਆਨ ਪਦਾਰਥ, ਉਹ ਵੀ ਪਦਾਰਥ ਹੈ ਬ੍ਰਹਮ ਗਿਆਨ ਪ੍ਰਾਪਤ ਹੋ ਜਾਣਾ, ਤੇ ਪੰਜਵਾਂ ਫਿਰ ਮੁਕਤ ਪਦਾਰਥ, ਉਹਨਾਂ ਨੂੰ ਫਿਰ ਮੁਕਤੀ ਦਾ ਪਦਾਰਥ ਮਿਲ ਜਾਂਦਾ ਹੈ। ਜਨਮ ਪਦਾਰਥ ਪਾਏ ਨਾਮ, ਤੇ ਜਿਨ੍ਹਾਂ ਨੇ ਨਾਮ ਨੂੰ ਧਿਆਉਣਾ ਕੀਤਾ ਉਹਨਾਂ ਦੇ ਸਾਰੇ ਪਦਾਰਥ ਸਫਲੇ ਹੋ ਗਏ।
ਗੁਰ ਪ੍ਰਸਾਦੀ ਬੁੱਝ,
ਤੇ ਗੁਰੂ ਦੀ ਪ੍ਰਸਾਦੀ ਕਿਰਪਾ ਦੁਆਰਾ ਜਿਨ੍ਹਾਂ ਨੇ ਬੁੱਝ ਸਮਝ ਕੇ ਇਹਨੂੰ ਬੁੱਝ ਕਰਨਾ ਪਾਏ, ਬੁੱਝ ਨਾ ਬਣ ਜਾਏ, ਬੁੱਝ ਬੁੱਝਣ ਤੋਂ ਹੁੰਦਾ, ਬੁੱਝ ਜਾਣਨ ਤੋਂ ਹੁੰਦਾ, ਉਹਨਾਂ ਨੇ ਸਮਝ ਕਰਕੇ ਉਹ ਸੱਚੇ ਵਾਹਿਗੁਰੂ ਨੂੰ
ਸੱਚ ਸਮਾਇਆ,
ਬੁੱਝ ਕਰਕੇ ਪਰਮੇਸ਼ੁਰ ਵਾਹਿਗੁਰੂ ਦੇ ਸੱਚ ਸੱਚੇ ਪਰਮੇਸ਼ੁਰ ਸਮਾਇਆ ਅਭੇਦ ਹੋ ਜਾਂਦੇ ਹਨ।
ਜਿਨ ਧੁਰ ਲਿਖਿਆ ਲੇਖ,
ਜਿਨ੍ਹਾਂ ਦੇ ਮਸਤਕ ਉੱਪਰ ਧੁਰਾਂ ਤੋਂ ਦਰਗਾਹੋਂ ਪਰਮੇਸ਼ੁਰ ਨੇ ਆਪਣੀ ਪ੍ਰਾਪਤੀ ਰੂਪੀ ਲੇਖ ਲਿਖ ਦਿੱਤਾ ਹੈ,
ਜਿਹਨੇ ਨਾਮ ਕਮਾਇਆ,
ਉਹਨਾਂ ਨੇ ਪਰਮੇਸ਼ੁਰ ਦੇ ਨਾਮ ਤਾਂ ਹੀ ਕਮਾਉਣਾ ਕੀਤਾ, ਨਾਮ ਦੀ ਕਮਾਈ ਕੀਤੀ ਹੈ ਉਹਨਾਂ ਨੇ, ਨਾਮ ਨੂੰ ਕਮਾਇਆ ਹੈ, ਜਿਵੇਂ ਧਨ ਕਮਾਉਣ ਵਾਸਤੇ ਕਿੰਨੇ ਸੰਸਾਰ ਦੇ ਲੋਕ ਜਿਹੜੇ ਕੋਈ ਨੌਕਰੀ, ਕੋਈ ਵਣਜ, ਕੋਈ ਵਪਾਰ, ਕੋਈ ਖੇਤੀ ਕਰਦਾ, ਉਹ ਫਿਰ ਨਾਮ ਦਾ ਹੀ ਸੰਚਨ ਕਰਦੇ ਹੈ, ਨਾਮ ਦੁਆਰਾ ਫਿਰ ਪਰਮੇਸ਼ੁਰ ਵਾਹਿਗੁਰੂ ਦਾ ਜਿਹੜਾ ਚਿੰਤਨ ਕਰਦੇ ਹੋਏ ਜਿਨ੍ਹਾਂ ਨੇ ਨਾਮ ਨੂੰ ਧਿਆਇਆ, ਇਹ ਸਮਝ ਲਓ ਵੀ ਧੁਰਾਂ ਤੋਂ ਲੇਖ ਲਿਖੇ ਹੋਏ ਸੀ, ਸਤਿਗੁਰੂ ਵੀ ਤਾਂ ਹੀ ਮਿਲਦਾ ਜਿਨ੍ਹਾਂ ਮਸਤਕ ਧੁਰ ਹਰ ਲਿਖਿਆ, ਤਿੰਨਾਂ ਸਤਿਗੁਰੂ ਮਿਲਿਆ ਰਾਮ ਰਾਜੇ, ਸੰਗਤ ਵੀ ਤਾਂ ਮਿਲਦੀ ਹੈ, ਵਡਭਾਗੀ ਜਿਹੜੇ ਨੇ ਉਹ ਸਾਧ ਸੰਗਤ ਪ੍ਰਾਪਤ ਕਰ ਲੈਂਦੇ ਆ, ਵਡਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟ ਦੁਰਮਤ ਖੋਈ। ਅੱਗੇ ਦੱਸਦੇ ਹਾਂ ਜੀ,
ਦਰ ਸੱਚਾ ਸਚਿਆਰ,
ਉਹ ਪਰਮੇਸ਼ੁਰ ਦੇ ਸੱਚੇ ਸੱਚੇ ਦਰ ਨਾਮ ਹੈ ਦੁਆਰ ਦਾ, ਸੱਚਖੰਡ ਦਾ ਚ ਸਚਿਆਰ ਸਚਾਈ ਵਾਲੇ ਹੋ ਜਾਂਦੇ ਨੇ, ਉਹ ਸਚਿਆਈ ਵਾਲੇ ਕਹੇ ਜਾਂਦੇ ਨੇ, ਤੇ ਪਰਮੇਸ਼ੁਰ ਉਹਨਾਂ ਨੂੰ ਫਿਰ
ਮਹਿਲ ਬੁਲਾਇਆ,
ਉਹ ਆਪਣੇ ਮਹਿਲ ਸਰੂਪ ਦੇ ਚ ਬੁਲਾ ਲੈਂਦੇ ਹੈ, ਜਾਂ ਸੱਚੇ ਪਰਮੇਸ਼ੁਰ ਦੇ ਸਾਧ ਸੰਗਤ ਰੂਪੀ ਦਰ ਤੇ ਜੋ ਸਚਿਆਰ ਸੱਚੇ ਦੀ ਪ੍ਰਾਪਤੀ ਵਾਲੇ ਹੋਏ ਨ, ਉਹਨਾਂ ਨੂੰ ਤੁਰਿਆ ਪਦ ਰੂਪੀ ਮਹੱਲ ਵਿੱਚ ਬੁਲਾਉਣਾ ਕੀਤਾ ਹੈ। ਵਾਹਿਗੁਰੂ ਨੇ ਅਸਾਈ ਦੇ ਕੇ ਫਰਮਾਉਂਦੇ
ਅੰਤਰ ਨਾਮ ਨਿਧਾਨ,
ਇਹ ਭਾਈ ਸਭਨਾਂ ਦੇ ਅੰਤਰ ਨਾਮ ਹੈ, ਅੰਦਰ ਦਾ ਹਿਰਦੇ ਦੇ ਵਿੱਚ ਪ੍ਰਭੂ ਪਰਮੇਸ਼ੁਰ ਵਾਹਿਗੁਰੂ ਦਾ ਨਾਮ ਦਾ ਨਿਧਾਨ ਖਜ਼ਾਨਾ ਹੈ, ਸਭ ਦੇ ਅੰਦਰ ਹੈ।
ਗੁਰਮੁਖ ਪਾਈਐ,
ਪਰ ਗੁਰਮੁਖ ਮੁਖੀ ਗੁਰਾਂ ਦੁਆਰਾ ਪਾਈਐ ਪ੍ਰਾਪਤ ਕਰੀਦੈ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਵਿਸਰਾਮ, ਪਰ ਪ੍ਰਾਪਤ ਗੁਰੂ ਦੁਆਰਾ ਹੁੰਦਾ ਹੈ।
ਅੰਨ ਦਿਨ ਨਾਮ ਧਿਆਏ,
ਹੇ ਭਾਈ ਰਾਤ ਦਿਨ ਵਾਹਿਗੁਰੂ ਨੂੰ ਚੇਤੇ ਕਰੋ, ਧਿਆ ਕਰ ਬਿਰਤੀ ਦੁਆਰਾ ਧਿਆਉਣਾ ਕਰੋ।
ਹਰ ਗੁਣ ਗਾਈਐ,
ਹਰੀ ਪਰਮੇਸ਼ਰ ਦੇ ਗੁਣਾਂ ਨੂੰ ਕੀਰਤਨ ਰੂਪ ਵਿਚ ਗਾਈਏ, ਗਾਉਣਾ ਕਰੀਏ।
ਅੰਤਰ ਵਸਤ ਅਨੇਕ,
ਹੇ ਭਾਈ ਸਰੀਰ ਦੇ ਅੰਤਰ ਅੰਦਰ ਸੁਭ ਗੁਣਾਂ ਰੂਪੀ ਇਤਿਆਦ ਅਨੇਕ ਬੇਅੰਤੀ ਵਸਤੂਆਂ ਹਨ, ਪਰ ਇਹ ਵਸਤੂਆਂ
ਮਨਮੁਖ ਨਹੀਂ ਪਾਈਐ।
ਮਨਮੁਖ ਬੇਸਮਝ ਜਿਹੜਾ ਨਾ, ਬੇਮੁਖ ਪੁਰਸ਼ ਹੈ, ਉਸ ਨੂੰ ਇਹ ਪ੍ਰਾਪਤ ਨਹੀਂ ਹੁੰਦੀਆਂ, ਨਹੀਂ ਪਾਈਐ, ਉਹ ਨਹੀਂ ਪ੍ਰਾਪਤ ਕਰ ਸਕਦੇ। ਨਹੀਂ ਤਾਂ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਮਨਮੁਖ ਨਹੀਂ ਇਹਨੂੰ ਪ੍ਰਾਪਤ ਕਰ ਸਕਦੇ।
ਹੋਮੈ ਗਰਭੈ ਗਰਭ,
ਤੇ ਉਹ ਮਨਮੁਖ ਪੁਰਸ਼ ਤਾਂ ਦੇਹ ਦੀ ਹੋਮੇ ਹੰਗਤਾ ਮਮਤਾ, ਧਨ ਪਦਾਰਥਾਂ ਦੇ ਗਰਭ ਅਭਿਮਾਨ ਹੈ, ਹੰਕਾਰ ਹੈ, ਤੇ ਇਸ ਕਰਕੇ ਫਿਰ ਉਹ ਆਪਣੇ ਹੰਕਾਰ ਵਿੱਚ
ਆਪ ਖੁਆਈਐ,
ਉਹ ਹੰਕਾਰ ਕਰਦੇ ਹੋਏ ਆਪ ਆਪਣਾ ਆਪ ਖੁਆਈਐ, ਗਵਾ ਲੈਂਦੇ ਹਨ।
ਨਾਨਕ ਆਪੇ ਆਪ,
ਸਤਿਗੁਰੂ ਜੀ ਉਚਾਰਨ ਕਰਦੇ ਹੈ, ਜੋ ਆਪੇ ਆਪ ਆਪਣਾ ਆਪ ਰੂਪ ਵਾਹਿਗੁਰੂ ਹੈ, ਉਹ ਆਪ ਆਪਾ ਭਾਵ ਦੇਵ ਅਮਾਨ ਜਿਹੜਾ ਹੈ ਦੱਸਦੇ ਹਨ।
ਆਪ ਖੁਆਈਐ,
ਤੇ ਉਹ ਆਪ ਆਪਾ ਭਾਵ ਦੇਵ ਅਮਾਨ ਖੁਆਈਐ, ਗੁਆਉਣ ਕਰਨ ਨਾਲ ਹਿਰਦੇ ਵਿੱਚੋਂ ਪ੍ਰਗਟ ਹੋ ਜਾਂਦਾ ਹੈ, ਤਾਂ ਆਪੇ ਆਪ ਆਪਣਾ ਰੂਪ ਹੀ ਹੈ ਉਹ। ਗੁਰਮੁਖ ਜਨ ਆਪ ਆਪਣੇ ਹੰਕਾਰ ਨੂੰ ਖੁਆਈਐ, ਗੁਆ ਕੇ ਸਭ ਕੁਛ ਆਪਣਾ ਆਪ ਰੂਪ ਹੀ ਵੇਖਦੇ ਹੈ, ਤੇ ਮਨਮੁਖਾਂ ਨੇ ਆਪਣਾ ਆਪ ਗੁਆ ਲਿਆ, ਇੰਨਾ ਫਰਕ ਹੈ।
ਗੁਰਮਤ ਮਨ ਪ੍ਰਗਾਸ,
ਜਿਨ੍ਹਾਂ ਦੇ ਅੰਦਰ ਗੁਰਮਤ ਗੁਰੂ ਦੀ ਸਿੱਖਿਆ ਵਸ ਜਾਂਦੀ ਹੈ, ਉਹਦਾ ਪ੍ਰਕਾਸ਼ ਹੋ ਗਿਆ ਹਿਰਦੇ ਦੇ ਵਿੱਚ, ਉਹਨਾਂ ਦੇ ਮਨ ਦੇ ਵਿੱਚ, ਫਿਰ ਜਿਨ੍ਹਾਂ ਦੇ ਗੁਰਮਤ ਵਸ ਗਈ ਹਿਰਦੇ ਵਿੱਚ, ਮਨ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਚਾਨਣਾ ਹੋ ਜਾਂਦਾ ਹੈ।
ਸੱਚਾ ਪਾਈਐ,
ਉਹ ਸੱਚੇ ਵਾਹਿਗੁਰੂ ਨੂੰ ਪਾਈਐ ਪਾ ਲੈਂਦੇ ਹਨ।
ਰਾਗ ਆਸਾਵਰੀ ਕਰ ਸੋਲ ਵੇਖੇ ਦੋ ਮਹੱਲਾ ਚੌਥਾ ਸੁਧਾਂਗ,
ਤੇ ਇਹ ਅੱਖਰ ਜਿਹੜੇ ਨੇ ਇਹਨਾਂ ਦੀ ਥੋੜੀ ਜਿਹੀ ਵਿਚਾਰ ਤਨਕ ਮਾਤਰ ਹੋਏਗੀ। ਆਸਾਵਰੀ ਰਾਗਣੀ ਹੈ, ਤੇ ਸੋਲਵੇਂ ਕਰ ਸੁਲਤਾਲ ਦੇ ਵਿੱਚ ਮਹਾਰਾਜ ਸਾਹਿਬ ਚੌਥੇ ਪਾਤਸ਼ਾਹ ਨੇ ਇਹਦੇ ਜਿਹੜੇ ਦੋ ਸ਼ਬਦ ਤਾਂ ਇਹ ਕਿਹਾ, ਸੋਲਵੇਂ ਕੇ ਦੋ, ਇਹ ਦੋ ਸ਼ਬਦ ਆਉਣਗੇ, ਤੇ ਸੁਧੰਗ ਕਹਿੰਦੇ ਨੇ ਸ਼ੁੱਧ ਸਵਰਾਂ ਸਹਿਤ, ਇਹ ਛੰਦ ਦੀ ਚਾਲ ਹੈ, ਤੇ ਇਸ ਕਰਕੇ ਸ਼ੁੱਧ ਸੁਰਾਂ ਸਹਿਤ ਇਹ ਵੀ ਇਹਦਾ ਅਰਥ ਹੈ, ਜਾਂ ਸੁਤੰਗ ਛੰਦ ਦੀ ਚਾਲ, ਇਹਦੀ ਕੋਈ ਥੋੜ੍ਹੀ ਜਿਹੀ ਵਿਚਾਰ ਹੈ। ਆਸਾਵਰੀ ਜਿਹੜੀ ਹੈ, ਇਹ ਆਸਾਵਰੀ ਠਾਠ ਸੰਪੂਰਨ ਜਾਤੀ ਦੀ ਰਾਗਣੀ ਮੰਨੀ ਹੈ। ਇਹਦੇ ਗਾਉਣ ਦਾ ਵੇਲਾ ਸੂਰਜ ਚੜ੍ਹਨ ਤੋਂ ਪਹਿਰ ਦਿਨ ਚੜ੍ਹੇ ਤੱਕ ਹੈ। ਇਹਦੇ ਚ ਗੰਧਾਰ, ਧੈਵਤ ਤੇ ਨਿਸ਼ਾਦ ਕੋਮਲ ਅਤੇ ਬਾਕੀ ਸੁਰ ਸ਼ੁੱਧ ਮੰਨੇ ਨੇ। ਆਸਾਵਰੀ ਵਿੱਚ ਧੈਵਤ ਵਾਦੀ ਅਤੇ ਗੰਧਾਰ ਸੰਵਾਦੀ ਹੈ, ਅਰੋਹੀ ਵਿੱਚ ਗੰਧਾਰ ਅਤੇ ਨਿਸ਼ਾਦ ਨਹੀਂ ਲੱਗਦਾ, ਅਵਰੋਹੀ ਵਿੱਚ ਸਾਰੇ ਸੁਰ ਲੱਗਦੇ ਹਨ। ਇਸ ਤਰੀਕੇ ਨਾਲ ਔੜਵ ਸੰਪੂਰਨ ਰਾਗ ਹੈ, ਇਸ ਵਿੱਚ ਅਰੋਹੀ ਦੇ ਪੰਜ ਸੁਰ ਅਤੇ ਅਵਰੋਹੀ ਦੇ ਵਿੱਚ ਸੱਤ ਸੁਰ ਲੱਗਦੇ ਨੇ। ਅਰੋਹੀ ਦੇ ਵਿੱਚ ਸਾਰੇ ਮਾ ਪਾ ਧਾ ਸਾ, ਅਵਰੋਹੀ ਦੇ ਵਿੱਚ ਸਾ ਨਾ ਧਾ ਪਾ ਮਾ ਗਾ ਰਾ ਸਾ, ਐਸਾ ਮੰਨੇ ਆ। ਦੇਸ਼ ਅਤੇ ਮਤਭੇਦ ਕਰਕੇ ਬਹੁਤਿਆਂ ਨੇ ਆਸਾਵਰੀ ਨੂੰ ਭੈਰਵ ਅਤੇ ਭੈਰਵੀ ਠਾਠ ਦੇ ਗਾਉਣ, ਇਹਨੂੰ ਗਾਉਣਾ ਇਸ ਤਰ੍ਹਾਂ ਵੀ ਮੰਨਿਆ। ਇਹ ਦੇਸ਼ ਅਤੇ ਮਤਾਂ ਦੇ ਭੇਦ ਹਨ, ਇਸ ਕਰਕੇ ਬਹੁਤਿਆਂ ਨੇ ਆਸਾਵਰੀ ਨੂੰ ਭੈਰਵ ਅਤੇ ਭੈਰਵੀ ਠਾਠ ਦੇ ਗਾਉਣਾ ਵੀ ਮੰਨਿਆ ਹੋਇਆ ਹੈ। ਆਸਾਵਰੀ ਦੇ ਇਸ ਭਾਸ਼ਾ ਵਿੱਚ ਆਸਾ ਰਾਗਣੀ ਹੈ, ਗੁਰਮਤਿ ਸੰਗੀਤ ਅਨੁਸਾਰ ਮੇਘ ਰਾਗ ਦੀ ਰਾਗਣੀ ਹੈ, ਜੈਸਾ ਪੁਨ ਗਾਵੈ ਆਸਾ ਗੁਣ ਗੁਣੀ। ਸ੍ਰੀ ਰਾਗ ਅਤੇ ਮਾਰੂ ਮਿਲ ਕੇ ਮੇਘ ਰਾਗ ਦੀ ਛਾਇਆ ਕਰਕੇ ਆਸਾ ਬਣਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਆਸਾ ਅਤੇ ਆਸਾਵਰੀ ਇਕੱਠੇ ਮਿਲਾ ਕੇ ਲਿਖੀ ਹੋਈ ਹੈ। ਇਹ ਆਸਾਵਰੀ ਮੇਘ ਰਾਗ ਛਾਇਆ ਕਰਕੇ ਆਸਾ ਨਾਲ ਮਿਲੀ ਹੈ। ਸ੍ਰੀ ਰਾਗ ਦੀ ਰਾਗਣੀ ਅਤੇ ਆਸਾਵਰੀ ਉਸ ਥਾਂ ਹੈ ਜਿੱਥੇ ਕੇਵਲ ਆਸਾਵਰੀ ਦਾ ਸੁਤੰਗ ਸੁੱਧ ਦੀ ਸੂਚਨਾ ਹੈ, ਜੋ ਇਹ ਸਾਬਤ ਕਰਦੀ ਹੈ ਕਿ ਸੁੱਧ ਅਤੇ ਆਸਾਵਰੀ ਮਿਲੀ ਹੋਈ ਹੈ। ਪਰ ਹੋਰਨਾਂ ਮਤਾਂ ਵਿੱਚ ਜਿਵੇਂ ਕਾਲੀਨਾਥ ਮਤ ਵਿੱਚ ਪੰਚਮ ਦੀ ਰਾਗਣੀ ਅਤੇ ਰਾਗਾਰਣਵ ਦੇ ਮਤ ਵਿੱਚ ਮਲਹਾਰ ਦੀ ਰਾਗਣੀ ਆਸਾਵਰੀ ਕਹੀ ਹੈ ਅਤੇ ਮੇਲ ਵੀ ਆਸਾ ਭੈਰੋਂ ਪਰਜਦਾ ਹੈ। ਜੇ ਗੰਧਾਰ ਮਿਲੇ ਤਾਂ ਜੋਗੀ ਆਸਾਵਰੀ ਮੰਨੀ ਹੈ। ਆਸਾ ਅਤੇ ਆਸਾਵਰੀ ਦਾ ਮੇਲ ਕੇਵਲ ਗੁਰਮਤਿ ਸੰਗੀਤ ਵਿੱਚ ਹੀ ਹੈ। ਤੋ ਅੱਗੇ ਜਿਹੜਾ ਘਰ ਹੈ, ਘਰ ਨਾਮ ਸੰਸਕ੍ਰਿਤ ਦੇ ਧਾਮ ਨੂੰ ਕਿਹਾ ਹੈ। ਸੰਸਕ੍ਰਿਤ ਦੇ ਧਾਮ ਕਹਿੰਦੇ ਹੈ, ਆਪਣੀ ਬੋਲੀ ਚ ਘਰ ਕਿਹਾ। 64 ਧਾਮ ਮੰਨੇ ਨੇ ਸੰਸਕ੍ਰਿਤ ਵਿੱਚ ਰਾਗ ਦੇ, ਤੇ ਪਰੰਤੂ ਗੁਰੂ ਸਾਹਿਬ ਨੇ ਪੰਜਾਬੀ ਬੋਲੀ ਦੇ ਲਿਹਾਜ਼ ਨਾਲ ਇਹ 64 ਧਾਮਾਂ ਵਿੱਚੋਂ ਸ਼ੁੱਧ 17 ਘਰ ਜਿਹੜੇ ਨੇ ਉਹ ਚੁਣੇ ਨੇ, ਉਹਨਾਂ ਵਿੱਚ ਗਾਇਆ। ਬਾਕੀ ਦੇ ਵਿੱਚ ਮਿਸ਼ਰਤ ਮਿਲਾਉਣੇ ਨਹੀਂ ਕੀਤੇ। ਇਸ ਕਰਕੇ ਇੱਥੇ ਚੌਥੇ ਪਾਤਸ਼ਾਹ ਜੀ ਨੇ 16ਵੇਂ ਘਰ ਤੱਕ ਗਾਇਆ, ਪੰਜਵੇਂ ਪਾਤਸ਼ਾਹ ਨੇ 17ਵੇਂ ਘਰ ਤੱਕ ਗਾਉਣਾ ਕੀਤਾ। ਤੇ ਸੁਤੰਗ ਦੀ ਹੋਰ ਵੀ ਵਿਚਾਰ ਹੈ। ਸੁਤੰਗ ਸ਼ੁੱਧ ਅਰਥਾਤ ਇਹ ਜਿਹੜੀ ਬਾਣੀ ਹੈ ਸ਼ੁੱਧ ਕਰਕੇ ਲਿਖੀ ਹੋਈ ਹੈ। ਕੋਈ ਮਨੁੱਖ ਆਪਣੀ ਮਰਜ਼ੀ ਨਾਲ ਅੱਖਰਾਂ ਵਿੱਚ ਵਿਗਾੜ ਨਾ ਪਾਵੇ, ਨਾ ਪਾ ਸਕਦਾ। ਸ਼ੁੱਧ ਅੰਗ, ਹੇ ਅੰਗ ਪਿਆਰੇ, ਇਹ ਬਾਣੀ ਹਿਰਦੇ ਨੂੰ ਸ਼ੁੱਧ ਕਰਨ ਵਾਲੀ ਹੈ, ਹਿਰਦੇ 'ਚ ਸ਼ੁੱਧ ਸਰੂਪ ਨੂੰ ਪ੍ਰਗਟ ਕਰਨ ਵਾਲੀ ਹੈ। ਇਹ ਸੁਤੰਗ ਦੇ ਐਸੇ ਕੁਝ ਅਰਥ ਹਨ। ਹਾਂਜੀ, ਹੁਣ ਅੱਗੇ ਫਰਮਾਨ ਕਰਦੇ ਹਨ ਸਤਿਗੁਰੂ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦਵੈਤ ਸਰੂਪ ਪਰਮੇਸ਼ਵਰ ਓਅੰਕਾਰ ਸਰਵ ਦਾ ਪ੍ਰਕਾਸ਼ਕ ਹੈ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਉਹਦੀ ਐਸੇ ਵਿਸ਼ੇਸ਼ਣਾਂ ਵਾਲੇ ਦੀ। ਤੇ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਪ੍ਰਾਪਤੀ ਨਹੀਂ ਹੋ ਸਕਦੀ, ਉਹਦੀ ਕਿਰਪਾ ਤੋਂ ਬਿਨਾਂ। ਤੇ ਇਸ ਕਰਕੇ ਸਿੱਖ ਨੇ ਹੰਗਤਾ ਖੋਣ ਵਾਸਤੇ ਹਰ ਥਾਂ ਗੁਰੂ ਦੀ ਕਿਰਪਾ ਨੂੰ ਵੀ ਮੁੱਖ ਰੱਖਣਾ, ਵੀ ਮਹਾਰਾਜ ਤੁਸੀਂ ਕਰਾ ਰਹੇ, ਜੋ ਕਰਾਏ ਸੋ ਕਰਨਾ, ਨਾਨਕ ਦਾਸ ਤੇਰੀ ਸ਼ਰਨ, ਆਪਣੀ ਹਉਮੈ ਨਹੀਂ ਮਿਲਣ ਦੇਣੀ ਹੈ। ਸਤਿਗੁਰਾਂ ਦੀ ਕਿਰਪਾ ਦੇ ਨਾਲ ਪ੍ਰਾਪਤੀ ਹੁੰਦੀ ਹੈ।
ਹੋ ਅੰਨ ਦਿਨ ਹਰ ਨਾਮ ਕੀਰਤਨ ਕਰੋ।
ਹੇ ਪ੍ਰੇਮੀ ਜਨੋ, ਆਪਣੇ ਗੁਰਸਿੱਖਾਂ ਨੂੰ ਮਾਰ ਕਹਿੰਦੇ ਨੇ, ਹੇ ਗੁਰਸਿੱਖੋ, ਹਾਂ ਅਸੀਂ ਅੰਨ ਦਿਨ ਰਾਤ ਦਿਨ ਹਰ ਪਰਮੇਸ਼ੁਰ ਦੇ ਨਾਮ ਦਾ ਜਿਹੜਾ ਕੀਰਤਨ ਹੈ ਜਸ ਕਰੋ ਕਰਦੇ ਹਾਂ ਜੀ।
ਸਤਿਗੁਰ ਮੋਕੋ ਹਰ ਨਾਮ ਬਤਾਇਆ।
ਮੋਕੋ ਮੈਨੂੰ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਹਰ ਪਰਮੇਸ਼ੁਰ ਦੇ ਨਾਮ ਨੂੰ ਹੀ ਬਤਾਇਆ। ਇਹ ਪੁਆਧ ਦੀ ਬੋਲੀ ਹੈ, ਪੁਆਧ ਦੇ ਇਲਾਕੇ 'ਚ ਬਤਾਇਆ ਕਹਿੰਦੇ ਨੇ, ਆਪਾਂ ਕਹਿਣਾ ਕਹਿੰਦੇ ਹਾਂ, ਬਤਾਇਆ ਕਹਿਣਾ ਕੀਤਾ ਹੈ।
ਹਾਂ ਹਰ ਬਿਨ ਕਿਨ ਪਲ ਰਹਿ ਨਾ ਸਕੋ।
ਇਸ ਕਰਕੇ ਹਾਂ ਅਸੀਂ ਹਰੀ ਪਰਮੇਸ਼ੁਰ ਦੇ ਨਾਮ ਸਿਮਰਨ ਤੋਂ ਬਿਨ ਬਗੈਰ ਪਲ, ਜਿਹੜਾ ਥੋੜੇ ਤੋਂ ਥੋੜਾ ਸਮਾਂ ਹੈ, ਪਲ ਜਿੰਨੇ ਸਮੇਂ 'ਚ ਵੀ ਖਿੰਨ ਭਰ ਵੀ ਤੇ ਮੈਂ ਰਹਿ ਨਾ ਸਕੋ, ਰਹਿ ਨਹੀਂ ਸਕਦੇ ਨਾਮ ਜਪੇ ਤੋਂ ਬਿਨਾਂ। ਪਲਾਂ ਦੀ, ਖਿੰਨਾਂ ਦੀ, ਘੜੀਆਂ ਦੀ ਪਿੱਛੇ ਵਿਚਾਰ ਹੋ ਚੁੱਕੀ ਹੈ ਅੱਜ ਦੀ ਕਥਾ ਦੇ ਵਿੱਚ। ਇਸ ਕਰਕੇ ਵਾਰ ਵਾਰ ਕਹਿਣ ਦੀ ਇੱਥੇ ਲੋੜ ਨਹੀਂ ਹੈ। ਅੱਗੇ ਦੱਸਦੇ ਹਨ,
ਰਹਾਓ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਹਮਰੈ ਸ਼੍ਰਵਣ ਸਿਮਰਨ ਹਰ ਕੀਰਤਨ।
ਹਮਰੈ ਸਾਡੇ ਸਰਵਣ ਨਾਮ ਹੈ ਕੰਨਾਂ ਦਾ, ਸਾਡੇ ਕੰਨਾਂ ਵਿੱਚ ਹਰ ਵੇਲੇ ਹਰ ਹਰੀ ਪਰਮੇਸ਼ੁਰ ਦੇ ਕੀਰਤਨ ਜਸ ਇਹੀ ਧੁਨਾਂ ਪੈਂਦੀਆਂ ਰਹਿਣ। ਤੇ ਇਉਂ ਸਾਡੇ ਕੰਨ ਜੇ ਇਹ ਵਾਹਿਗੁਰੂ ਦਾ ਜਸ ਕੀਰਤਨ ਹੀ ਸੁਣਦੇ ਰਹਿੰਦੇ ਆ। ਇਸ ਪ੍ਰਕਾਰ ਬਹੁਤ ਸਾਰੇ ਗੁਰਮੁਖ ਦੇਖੇ ਹੈ, ਉਹ ਹਰ ਵੇਲੇ ਤੇ ਕਦੇ ਸਿਮਰਨ ਦੇ ਵਿੱਚ, ਕਦੇ ਚਾਹੇ ਅੱਜ ਕੱਲ੍ਹ ਦਾ ਜਿਹੜਾ ਸਾਧਨ ਹੈ ਸੌਖੇ ਤਰੀਕੇ ਨਾਲ ਕੀਰਤਨ ਲਾ ਲੈਣਾ, ਮੋਬਾਈਲਾਂ ਦੇ ਵਿੱਚ ਵੀ ਕੀਰਤਨ ਪਾਇਆ ਹੋਇਆ, ਉਹ ਹਰ ਵੇਲੇ ਜਾਂ ਫਿਰ ਗੁਰਬਾਣੀ ਦਾ ਪਾਠ ਲਾ ਲੈਣਾ, ਵੀ ਮੇਰਾ ਸਮਾਂ ਵਿਅਰਥ ਨਾ ਜਾਵੇ, ਮਨ ਜੁੜਿਆ ਹੀ ਰਹੇ ਕਿਤੇ ਬਾਣੀ ਦੁਆਰਾ। ਜੇ ਮਿੱਠਾ ਖਾਈ ਜਾਈਏ ਮਿੱਠੇ ਤੋਂ ਮੂੰਹ ਮੁੜ ਜਾਂਦਾ, ਸਲੂਣਾ ਖਾਣ ਨੂੰ ਜੀ ਕਰਦਾ, ਸਲੂਣਾ ਖਾਈ ਜਾਓ ਫਿਰ ਮਿੱਠੇ ਨੂੰ ਜੀ ਕਰਦਾ, ਇਹ ਬਦਲਾਅ ਭਾਲਦਾ ਮਨ। ਇਸੇ ਕਰਕੇ ਕਦੇ ਬਾਣੀ ਪੜ੍ਹਨੀ, ਕਦੇ ਕੀਰਤਨ ਕਰਨਾ, ਕਦੇ ਇੱਕ ਸ਼ਬਦ ਦਾ ਅਭਿਆਸ ਕਰਨਾ, ਕਿਤੇ ਕਥਾ ਸੁਣਨੀ, ਕੀਰਤਨ ਸੁਣਨਾ, ਇਹ ਸਾਰੇ ਨੇ। ਇਸ ਕਰਕੇ ਸਾਡੇ ਕੰਨ ਜਿਹੜੇ ਹਰ ਵੇਲੇ ਉਹਦਾ ਕੀਰਤਨ ਵਾਹਿਗੁਰੂ ਦਾ ਸੁਣਦੇ ਰਹਿੰਦੇ ਆ, ਅਤੇ ਅਸੀਂ ਹਰ ਵੇਲੇ ਜਿਹੜਾ ਪਰਮੇਸ਼ੁਰ ਵਾਹਿਗੁਰੂ ਦਾ ਜਿਹੜਾ ਸਿਮਰਨ ਹੈ, ਸਿਮਰਨ ਚਿੰਤਨ ਕਰਦੇ ਰਹਿੰਦੇ ਹਾਂ। ਇਸ ਕਰਕੇ ਐਸਾ ਜੋ ਪਰਮੇਸ਼ੁਰ ਵਾਹਿਗੁਰੂ ਹੈ, ਹਿਰਦੇ ਬਾਣੀ ਕਰਕੇ ਅਤੇ ਸਿਮਰਨ ਕਰਦੇ ਹਾਂ, ਹਿਰਦੇ ਕਰਕੇ ਬਾਣੀ ਪੜ੍ਹਦੇ ਹਾਂ ਅਤੇ ਸਿਮਰਨ ਕਰਦੇ ਹਾਂ, ਅਤੇ ਕੰਨਾਂ ਰਾਹੀਂ ਕੀਰਤਨ ਜਸ ਸਰਵਣ ਕਰਦੇ ਹਾਂ ਜੀ।
ਹੋ ਹਰ ਬਿਨ ਰਹਿ ਨਾ ਸਕੋ ਹੋ ਇੱਕ ਖਿਨ।
ਇਸ ਕਰਕੇ ਹੋ ਮੈਂ ਹਰ ਪਰਮੇਸ਼ੁਰ ਦੇ ਨਾਮ ਸਿਮਰਨ ਤੋਂ ਬਗੈਰ ਇੱਕ ਖਿਨ ਮਾਤਰ ਵੀ ਮੈਂ ਰਹਿ ਨਹੀਂ ਸਕਦਾ। ਹਰ ਵੇਲੇ ਨਾਮ ਦਾ ਚਿੰਤਨ ਕਰਦਾ ਰਹਿੰਦਾ ਹਾਂ।
ਜੈਸੇ ਹੰਸ ਸਰਵਰ ਬਿਨ ਰਹਿ ਨਾ ਸਕੈ।
ਜਿਸ ਪ੍ਰਕਾਰ ਹੰਸ ਮਾਨ ਸਰੋਵਰ ਦੇ ਸਰਵਰ ਨਾਮ ਸਰੋਵਰ ਦੇ ਹੰਸ ਮਾਨ ਸਰੋਵਰ ਉਹ ਸਰਵਰ ਜਿਹੜਾ ਮਾਨ ਸਰੋਵਰ ਦਾ ਤਲਾ ਹੈ ਉਹ ਤੋਂ ਬਿਨ ਬਗੈਰ ਉਹ ਰਹਿ ਨਹੀਂ ਸਕਦਾ। ਕਿਉਂ? ਹੋਰ ਥਾਂ 'ਤੇ ਉਹਦਾ ਖਾਣਾ ਹੀ ਨਹੀਂ ਹੈ। ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ, ਉਹ ਕੀ ਕਰੂਗਾ ਉੱਥੇ ਜਾ ਕੇ? ਉਹਦੀ ਖੁਰਾਕ ਹੈ, ਉੱਥੇ ਜੀਵਨ ਹੈ। ਇੱਥੇ ਮਿਸਾਲ ਦਿੱਤੀ ਹੈ, ਜਿਵੇਂ ਹੰਸ ਨਹੀਂ ਰਹਿ ਸਕਦਾ ਹੈ ਸਰੋਵਰ ਤੋਂ ਬਿਨਾਂ, ਉੱਥੇ ਹੀਰੇ ਮੋਤੀ ਖਾਂਦਾ ਹੈ। ਇਸੇ ਤਰ੍ਹਾਂ ਹੈ,
ਤੈਸੇ ਹਰ ਜਨ ਕਿਉਂ ਰਹਿ ਹਰ ਸੇਵਾ ਬਿਨ।
ਤੈਸੇ ਤਿਵੇਂ ਹੀ ਮੈਂ ਹਰ ਪਰਮੇਸ਼ੁਰ ਦਾ ਜਨ ਸੇਵਕ, ਹਰ ਪਰਮੇਸ਼ੁਰ ਦੀ ਭਗਤੀ ਰੂਪ ਸੇਵਾ ਟਹਿਲ ਤੋਂ, ਜਿਹੜੀ ਭਗਤੀ ਕਰਨੀ ਹੈ ਇਹ ਸਭ ਤੋਂ ਵੱਡੀ ਸੇਵਾ ਹੈ। ਹੱਥਾਂ ਪੈਰਾਂ ਨਾਲ ਕਰਨੀ ਉਹ ਵੀ ਸੇਵਾ ਹੈ, ਪਰ ਇਹ ਵੱਡੀ ਸੇਵਾ ਹੈ। ਇਹ ਜਿਹੜੀ ਸੇਵਾ ਟਹਿਲ, ਭਗਤੀ ਰੂਪੀ ਸੇਵਾ ਟਹਿਲ ਤੋਂ ਬਿਨ ਬਗੈਰ ਕਿਉਂ ਕਿਵੇਂ ਰਹਿ ਸਕਦਾ ਹਾਂ? ਭਾਵ ਕਦੇ ਵੀ ਨਹੀਂ ਰਹਿ ਸਕਦਾ ਹਾਂ। ਮੈਂ ਹਰ ਵੇਲੇ ਸੇਵਾ ਸਿਮਰਨ ਕਰਦਾ ਰਹਾਂ।
ਕਿਨਹੂੰ ਪ੍ਰੀਤ ਲਾਈ ਦੂਜਾ ਭਾਉ ਰਿੱਧ ਧਾਰ।
ਹੇ ਭਾਈ, ਕਿਨਹੂੰ ਨਾਮ ਹੈ ਕਿਸੇ ਦਾ, ਕਿਸੇ ਨੇ ਰਿੱਧ ਨਾਮ ਹਿਰਦੇ ਦਾ ਹੈ। ਹਿਰਦੇ ਦੇ ਵਿੱਚ ਦੂਜਾ ਭਾਉ, ਦਵੈਤ ਭਾਵ, ਇਹਨੂੰ ਧਾਰ ਕਰਕੇ ਲੋਕਾਂ ਦੇ ਨਾਲ ਪ੍ਰੀਤ ਲਾਈ ਹੋਈ ਹੈ, ਲਾਉਣਾ ਕੀਤੀ ਹੈ। ਉਹਦੇ ਨਾਲ ਕੀ ਹੁੰਦਾ ਹੈ? ਵੀ ਕਿਸੇ ਨਾਲ ਪ੍ਰੇਮ ਕਰਨਾ, ਵੀ ਇਹ ਮੇਰੇ ਪ੍ਰੇਮ ਵਾਲਾ ਹੈ। ਦੂਸਰੇ ਨਾਲ ਦਵੈਸ਼ ਕਰਨੀ, ਇਹਨੂੰ ਰਾਗ ਦਵੈਸ਼ ਕਹਿੰਦੇ ਨੇ। ਇਹ ਦੋਨੇ ਕੀ ਕਰਦੇ ਨੇ? ਪੁੰਨ ਅਤੇ ਪਾਪ ਪੈਦਾ ਕਰਦੇ ਨੇ। ਇਹ ਜਿਹਦੇ ਨਾਲ ਦਵੈਸ਼ ਪੈਦਾ ਕਰ ਦਿੱਤੀ, ਉਹਦੇ ਨਾਲ ਫਿਰ ਕੀ ਹੁੰਦਾ? ਪਾਪ ਪੈਦਾ ਹੋਈ ਜਾਂਦੇ ਨੇ, ਪਾਪ ਜਨਮ ਲੈਂਦੇ ਨੇ ਇਹਦੇ ਨਾਲ। ਕੋਈ ਦਵੈਸ਼ ਕਰੇ ਉਹਦੇ 'ਤੇ ਛੱਡ ਦਿਓ। ਦਵੈਸ਼ ਦੇ ਮੁਕਾਬਲੇ ਦਵੈਸ਼ ਕਰੋਗੇ ਦੋਨੇ ਪਾਪ ਕਰਨਗੇ। ਦਵੈਸ਼ ਕਰਨ ਵਾਲਾ ਦਵੈਸ਼ ਕਰ ਰਿਹਾ ਹੈ, ਉਹਨੂੰ ਪਾਪ ਕਰਨ ਦਿਓ ਅਤੇ ਆਪ ਨਾ ਕਰੋ, ਆਪ ਵੱਜੋ। ਇਹ ਥੋੜ੍ਹਾ ਵੀ ਇੱਕ ਨੇ ਗਾਲ ਕੱਢੀ ਦੂਜੇ ਨੇ ਗਾਲ ਕੱਢਦੀ, ਦੋਨਾਂ ਦਾ ਮੂੰਹ ਗੰਦਾ ਹੋ ਗਿਆ ਨਾ। ਤੋ ਇਸ ਕਰਕੇ ਮਹਾਰਾਜ ਸਿੱਖ ਹੈ, ਕਹਿੰਦੇ ਕਈਆਂ ਨੇ ਪ੍ਰੀਤੀ ਲਾਈ ਹੈ ਦੂਸਰਾ ਭਾਵ ਹਿਰਦੇ ਵਿੱਚ, ਦਵੈਸ਼ ਭਾਵ ਧਾਰਨ ਕਰਕੇ ਪ੍ਰੀਤੀ ਲਾਈ ਹੈ ਸੰਬੰਧੀਆਂ ਦੇ ਨਾਲ। ਤੇ ਅੱਗੇ ਦੱਸਦੇ ਹਨ ਜੇ
ਕਿਨਹੂੰ ਪ੍ਰੀਤ ਲਾਈ ਮੋਹ ਅਪਮਾਨ।
ਕਿਸੇ ਨੇ ਸੰਬੰਧੀਆਂ ਦੇ ਮੋਹ ਸਨੇਹ ਅਤੇ ਲੋਕਾਂ ਦੇ ਅਪਮਾਨ, ਅਪਮਾਨ ਕੀ ਹੁੰਦੇ? ਨਿਰਾਦਰ ਕਰਨ ਵਿੱਚ, ਕਈਆਂ ਨੂੰ ਕਿਸੇ ਦਾ ਨਿਰਾਦਰ ਕਰਨ ਦੇ ਵਿੱਚ ਪ੍ਰੀਤ ਹੈ, ਵੀ ਇਹ ਵੀ ਚਸਕਾ ਇੱਕ ਪ੍ਰੀਤੀ ਹੈ। ਦੂਜਿਆਂ ਦਾ ਨਿਰਾਦਰੀ ਕਰਦੇ ਰਹਿੰਦੇ ਨੇ, ਬੋਲਣ ਦੇ ਵਿੱਚ ਵੀ, ਵਰਤਾਉਣ ਦੇ ਵਿੱਚ ਵੀ, ਇਹ ਵੀ ਪਾਪ ਹੈ। ਉਹਦੇ ਨਾਲ ਪ੍ਰੀਤੀ ਲਾਉਣਾ ਕੀਤੀ ਹੈ, ਨਿਰਾਦਰ ਕਰਨ ਵਿੱਚ ਪ੍ਰੀਤ ਲਾਈ ਲਾਉਣਾ ਕੀਤੀ ਹੈ। ਇਸੇ ਪ੍ਰਕਾਰ ਜੇ
ਕਿਨਹੂੰ ਪ੍ਰੀਤ ਲਾਈ ਦੂਜਾ ਭਾਉ ਰਿੱਧ ਧਾਰ।
ਕਿਸੇ ਨੇ ਪਰਮੇਸ਼ੁਰ ਨਾਲ ਪ੍ਰੀਤੀ ਲਾਉਣਾ ਕੀਤੀ ਹੈ ਕਿ ਹੇ ਮਹਾਰਾਜ, ਮੇਰੇ ਹਿਰਦੇ ਵਿੱਚ ਜਿਹੜੀ ਦਵੈਸ਼ ਭਾਵ ਹੈ, ਰਿੱਧ ਹਿਰਦੇ ਦੇ ਵਿੱਚ ਜਿਹੜੀ ਧਾਰਨ ਕੀਤੀ ਹੋਈ ਹੈ ਇਹ ਮਿਟ ਜਾਵੇ, ਇਹਨੂੰ ਮਿਟਾਉਣ ਵਾਸਤੇ ਪਰਮਾਤਮਾ ਨਾਲ ਪ੍ਰੀਤੀ ਲਾਈ ਹੈ।
ਕਿਨਹੂੰ ਪ੍ਰੀਤ ਲਾਈ ਮੋਹ ਅਪਮਾਨ।
ਕਈਆਂ ਨੇ ਪ੍ਰੀਤੀ ਲਾਉਣਾ ਕੀਤੀ ਹੈ ਵਾਹਿਗੁਰੂ ਨੇ ਕਿ ਸਾਡਾ ਮੋਹ ਟੁੱਟ ਜਾਵੇ, ਤੇ ਕਈਆਂ ਨੇ ਪ੍ਰੀਤੀ ਲਾਈ ਹੈ ਮਹਾਰਾਜ ਸਾਡਾ ਦੁਨੀਆਂ ਵਿੱਚ ਨਿਰਾਦਰ ਹੁੰਦਾ ਹੈ ਉਹ ਮਿਟ ਜਾਵੇ, ਨਿਰਾਦਰ ਨਾ ਕੋਲੇ ਸਾਰੇ ਆਦਰੀ ਕਰਨ, ਸਾਡਾ ਆਦਰ ਹੋਵੇ। ਇਹ ਇਸ ਤਰ੍ਹਾਂ ਵੀ ਪ੍ਰੀਤੀ ਵਾਹਿਗੁਰੂ ਦੇ ਨਾਲ ਆਈ ਹੈ, ਇਹ ਵੀ ਅਰਥ ਇਸ ਤਰ੍ਹਾਂ ਦਾ ਸੰਪਰਦਾ ਚ ਮੰਨਿਆ ਹੈ ਜੀ।
ਹਰ ਜਨ ਪ੍ਰੀਤ ਲਾਈ ਹਰ ਨਿਰਵਾਣ ਪਦ।
ਸਤਿਗੁਰੂ ਮਹਾਰਾਜ ਸਾਹਿਬ ਜੀ ਉਚਾਰਨ ਕਰਦੇ ਹੈ ਕਿ
कि हर परमेश्वर दे जन सेवकां ने निर्वाण बंधना तो रहत पद पदवी की प्राप्ति वास्ते ओ हर हरि वाहिगुरु दे नाल प्रीत प्रीति लाई है, उन्होंने लौना कीती है।
नानक सिमरत हर हर भगवान,
ते असी हर हरेक नू जेड़ा ना ओ हर दा मतलब है हरेक नू हर हरे भरे करन वाला, हर हरेक हर हरि वाहिगुरु, हर हरेक नू हरे भरे करन वाला कौन? भगवान। खट पगां सपन परमेश्वर दा नाम है। सिमरत सिमरन करन दे विच चिंतन, ਉਹ ਚਿੰਤਨ ਕਰਦੇ ਹਾਂ ਉਹਦਾ, ਭਗਵਾਨ ਦਾ ਸਿਮਰਨ ਕਰਦੇ ਰਹਿੰਦੇ ਹਾਂ, ਚਿੰਤਨ ਕਰਦੇ ਹਾਂ ਉਸਦਾ। ਧਰਮ ਜਸ ਬੈਰਾਗ ਪੁਨ ਅਸਰ ਸਰੇ ਵਿਗਿਆਨ, ਇਹ ਖਟ ਸਪਾਂ ਭਗਾਨ ਜੋ ਤਾਹੇ ਕਹਿਤ ਭਗਵਾਨ। ਇਸ ਕਰਕੇ ਇਹ ਖਟ ਭਗਾਂ ਸਪਨ ਜੋ ਹੈ ਉਹਨੂੰ ਭਗਵਾਨ ਕਿਹਾ ਜਾਂਦਾ। ਲਕਸ਼ਮੀ ਤੇ ਬੈਰਾਗ ਉਦਾਰ ਆਦਿ ਭਾਈ ਸੰਤੋਖ ਸਿੰਘ ਨੇ ਆਪਣੇ ਤਰੀਕੇ ਨਾਲ ਕੁਛ ਲਿਖੇ ਨੇ, ਤੇ ਇਹ ਹੈ ਖੱਟ ਭਗਾਂ ਸਬੰਧ ਤੋਂ ਹੀ ਭਾਵ। ਅੱਗੇ ਦੱਸਦੇ ਹਨ ਜੀ,
ਆਸਾਵਰੀ ਮਹੱਲਾ ਚੌਥਾ।
ਤੇ ਹੁਣ ਅੱਗੇ ਮਹਾਰਾਜ ਸਾਹਿਬ ਜੀ ਚੌਥੇ ਪਾਤਸ਼ਾਹ ਫਿਰ ਆਸਾਵਰੀ ਦੇ ਅੰਦਰ ਹੀ ਇਹ ਸ਼ਬਦ ਉਚਾਰਨ ਕਰਦੇ ਹਨ ਜੀ।
ਮਾਈ ਮੋਰੋ ਪ੍ਰੀਤਮ ਰਾਮ
ਹਰੀ। ਹੇ ਮਾਈ, ਮਾਤਾ ਰੂਪ ਉੱਤਮ ਮਹਾਤਮਾ ਰੂਪ ਸਖੀ ਹੋ, ਮਾਈ ਮਾਇਆ ਦੇ ਪਤੀ, ਅਤੇ ਮੋਰੋ ਤੋਂ ਭਾਵ ਹੈ ਜਿਹੜਾ ਮੇਰਾ, ਮੇਰੇ ਪਰਮ ਪ੍ਰੀਤ ਦਾ ਅਸਪਦ ਰੂਪ, ਤੇ ਉਹ ਜਿਹੜਾ ਦੁਬਾਰੇ ਬੋਲ ਦੋ ਜੀ ਇੱਕ ਵਾਰੀ।
ਮਾਈ ਮੋਰੋ ਪ੍ਰੀਤਮ ਰਾਮ,
ਤੇ ਐਸਾ ਜਿਹੜਾ ਰਾਮ ਰਮਿਆ, ਸਾਰੇ ਅੱਖਰ ਬੋਲੋ ਜੀ ਫਿਰ ਅਸਵਾਨ।
ਮਾਈ ਮੋਰੋ ਪ੍ਰੀਤਮ ਰਾਮ ਬਤਾਵੋ ਰੀ ਮਾਈ।
ਰੀ ਹੇ ਮਾਈ ਮਾਤਾ ਰੂਪ ਉੱਤਮ ਸਖੀ, ਰੀ ਹੇ ਮਾਈ ਮਾਤਾ ਰੂਪ ਉੱਤਮ ਮਹਾਤਮਾ ਰੂਪ ਸਖੀ ਹੋ, ਮਾਈ ਮਾਇਆ ਦੇ ਪਤੀ, ਅਤੇ ਮੇਰੇ ਪਰਮ ਪ੍ਰੇਮ ਦਾ ਅਸਪਦ ਰੂਪ ਪ੍ਰੀਤਮ ਪਿਆਰੇ ਰਾਮ ਰਮਿਆ ਹੋਇਆ ਪਰਮੇਸ਼ੁਰ, ਉਹ ਪਰਮੇਸ਼ੁਰ ਦੀ ਪ੍ਰਾਪਤੀ ਬਾਰੇ ਬਤਾਵੋ, ਦੱਸਣਾ ਕਰੋ ਮੈਨੂੰ ਕਿਵੇਂ ਮਿਲੇਗਾ।
ਹਾਂ ਹਰ ਵਿਨ ਕਿਨ ਪਲ ਰਹਿ ਨਾ ਸਕੋ।
ਹਾਂ ਅਸੀਂ ਹਰ ਹਰੀ ਪਰਮਾਤਮਾ ਦੀ ਪ੍ਰਾਪਤੀ ਬਿਨ ਬਗੈਰ ਪਲ ਜਿੰਨੇ ਸਮੇਂ ਚ ਵੀ ਖਿਨ ਮਾਤਰ ਵੀ ਰਹਿ ਨਹੀਂ ਸਕਦੇ ਹਾਂ।
ਜੈਸੇ ਕਰਹਲ ਬੇਲ ਰੀਝਾਈ,
ਜਿਸ ਪ੍ਰਕਾਰ ਕਰਹਲ ਊਠ ਉਹ ਕਰੇਲੇ ਆਦਿਆਂ ਬੇਲ ਬੇਲਾਂ ਨੂੰ ਖਾ ਕੇ ਰੀਝਾਈ ਪ੍ਰਸੰਨ ਹੁੰਦਾ ਹੈ, ਇਉਂ ਸਾਡਾ ਮਨ ਰੂਪੀ ਜਿਹੜਾ ਊਠ ਹੈ ਕਰਨਾ ਮੁਤਰਾ ਕਰਨਾ ਮੈਤਰੀ ਮੁਦਤਾ ਆਦਿ ਅਪੇਖਿਆ ਇਹਨਾਂ ਬੇਲਾਂ ਕਰਕੇ ਪ੍ਰਸੰਨ ਹੁੰਦਾ ਹੈ, ਖਾ ਕੇ ਇਹਨਾਂ ਨੂੰ ਧਾਰਨ ਕਰਕੇ ਸ਼ੁਭ ਗੁਣ ਕਰਨਾ ਮੈਤਰੀ ਮੁਦਤਾ ਅਪੇਖਾ ਇਹ ਸ਼ੁਭ ਬੇਲਾਂ ਹਨ, ਇਹਨਾਂ ਨੂੰ ਖਾ ਕੇ ਸਾਡਾ ਮਨ ਪ੍ਰਸੰਨ ਹੁੰਦਾ ਹੈ। ਜਦੋਂ ਅਵਸਥਾ ਬਦਲਦੀ ਹੈ
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ,
ਹਮਰਾ ਮਨ ਬੈਰਾਗ ਬਿਰਕਤ ਭਇਓ,
ਤੇ ਇਉਂ ਸਾਡਾ ਮਨ ਹਿਰਦਾ ਬੈਰਾਗ ਉਪਰਾਮਤਾ ਦੇ ਸਹਿਤ ਸੰਸਾਰ ਦੇ ਪਦਾਰਥਾਂ ਤੋਂ ਬਿਰਕਤ, ਬੱਬਾ ਥੋੜਾ ਜਿਹਾ ਅਗੇਤਰ ਕਰਕੇ ਬਿਰਕਤ ਨਿਰਲੇਪ ਅਸੰਗ ਭਇਓ ਹੋ ਗਿਆ ਹੈ।
ਹਰ ਦਰਸ਼ਨ ਮੀਤ ਕਹਿ ਤਾਏ,
ਹਰੀ ਹਰੀ ਮੀਤ ਮਿੱਤਰ ਪਰਮੇਸ਼ਰ ਦੇ ਦਰਸ਼ਨ ਦੀਦਾਰ ਤਾਈ ਵਾਸਤੇ, ਉਹਦੇ ਦੀਦਾਰਾਂ ਵਾਸਤੇ ਇਉਂ ਬਿਰਕਤ ਹੋਇਆ ਬਿਰਾਗਮਾਨ ਹੋਇਆ ਹੈ ਮਨ।
ਜੈਸੇ ਅਲ ਕਮਲਾ ਬਿਨ ਰਹਿ ਨਾ ਸਕੇ,
ਜਿਸ ਪ੍ਰਕਾਰ ਅਲ ਭੌਰੇ ਦਾ ਨਾਮ ਹੈ, ਜਿਵੇਂ ਅਲ ਭੌਰਾ ਜਿਹੜਾ ਹੈ ਉਹ ਕਮਲ ਫੁੱਲ ਦੇ ਮਕਰੰਦ ਰਸ ਲੈਣ ਤੋਂ ਬਿਨ ਬਗੈਰ ਰਹਿ ਨਹੀਂ ਸਕਦਾ, ਤੇ ਉਹਦਾ ਜੀਵਨ ਹੈ, ਤੇ ਉਹਦਾ ਭੌਰਾ ਜਿਹੜਾ ਹਰ ਵਕਤ ਗੂੰਜਦਾ ਹੈ, ਆਨੰਦ ਪ੍ਰਸੰਨ ਦੀ ਆਵਾਜ਼ ਹੈ ਉਹਦੀ, ਉਹ ਮਕਰੰਦ ਰਸ ਉਹਨੂੰ ਮਿਲਿਆ, ਸੁਗੰਧੀ ਲੈਂਦਾ, ਉਹਦੇ ਨਾਲ ਸਿਨੇਹ ਹੈ, ਤੇ ਇਸ ਕਰਕੇ ਅੱਗੇ ਦੱਸਦੇ ਨੇ,
ਤੈਸੇ ਮੋਹੇ ਹਰ ਬਿਨ ਰਹਿਣ ਨਾ ਜਾਈ,
ਤੈਸੇ ਇਸੇ ਪ੍ਰਕਾਰ ਮੋਹੇ ਮੇਰੇ ਮਨ ਰੂਪੀ ਜਿਹੜਾ ਭੌਰਾ ਹੈ ਇਹਦੇ ਕੋਲੋਂ ਹਰ ਪਰਮੇਸ਼ਰ ਦੇ ਚਰਨ ਕਮਲਾਂ ਦੇ ਮਕਰੰਦ ਰਸ ਰੂਪੀ ਪ੍ਰਾਪਤੀ ਤੋਂ ਬਿਨ ਬਗੈਰ ਰਹਿਣ ਰਿਹਾ ਨਹੀਂ ਜਾ ਸਕਦਾ, ਰਿਹਾ ਨਹੀਂ ਜਾਂਦਾ। ਅਲ ਮਕਰੰਦ ਚਰਨ ਕਮਲ ਸਿਉਂ ਮਨ ਫੇਰ ਫੇਰ ਰੀਝੈ, ਇਉਂ ਚਰਨਾਂ ਕਮਲਾਂ ਦੇ ਨਾਲ ਜੁੜਿਆ ਹੋਇਆ।
ਰਾਖ ਸਰਣ ਜਗਦੀਸ਼ਵਰ ਪਿਆਰੇ,
ਇਹ ਜਗ ਦੇ ਈਸ਼ਵਰ ਪਿਆਰੇ, ਹੇ ਪ੍ਰਭੂ ਜੀ ਸਾਨੂੰ ਆਪਣੀ ਸਰਨ ਓਟ ਵਿਚ ਰਾਖ ਰੱਖਣਾ ਕਰੋ ਜੀ।
ਮੋਹੇ ਸਰਦਾ ਪੂਰ ਹਰ ਗੁਸਾਈ,
ਹੇ ਗੁਸਾਈ ਪ੍ਰਿਥਵੀ ਦੇ ਮਾਲਕ ਹਰ ਪਰਮੇਸ਼ਰ, ਮੋਹੇ ਮੇਰੀ ਸਰਦਾ ਇੱਛਾ मुराद जिहड़ी है ये पूरी कर दिओ महाराज। आप दे चरण च बेनती है।
जन नानक कै मन आनंद होत है।
सतगुरु जी विचार करदे है साडे जन दासां दे, जन नानक कै, जन नानक कै मन आनंद होत है। महाराज साहब उच्चारण करदे कि साडे जन दासां कै दे अर्थ है दे मन हिरदे विच, कहिंदे तद आनंद आनंद पैदा हुंदा है। कदों दसदे हन जी अगे,
हर दर्शन निमख दिखाई।
जद हे हर हरी, हे प्रभु जी तुसी एक निमख अख दे खोलन ते मीचण जिवें समें दे विच अपना दर्शन दीदार दिखाई दिखाउंदे हो। सगल भवन के नायका मोहे एक छिन दर्श दिखाए जी। परमात्मा दे छिन मात्र दर्शन जिहड़े ने पल मात्र ही दर्शन होने, एक झलके पैंदे दर्शनां दे सारी जिंदगी दे मन नूं ऐसा मस्त कर जांदा है रब दा दर्शन कि फिर किसे पासे मन जा नहीं सकदा। ओ दर्शनां दे ध्यान दे विच जीवन बतीत कर दिंदा। गुर की मूर्त मन में ध्यान, गुर का शब्द मंत्र मन मान। गुरमूर्त गुर शब्द है, इउं गुरु नानक दा साक्षात स्वरूप शब्द है, वाहिगुरु मंत्र है, मूल मंत्र है, उहदा चिंतन हर वेले करदे रहिए। सतगुरु महाराज साहिब जी दा जिहड़ा उपदेश है इह केवल जिवें भूकने च फूक वजाई दी है उह बाहर निकल जांदी है, उहदे वास्ते नहीं है। इह ठीक है वी खाल दे विच सारा पाणी भावें नहीं रहिंदा, क्यारे च लै जांदा है, खेत च लै जांदा है, पर तीन दिन तक खाल भी गिली रहिंदी है। जिहड़े कन्नां थी एक बारी गुरबाणी की कथा निकल गई, इन्हें तो अंदर शांति का पुन्ना का वह सिलपण पैदा करके जाना, व्यर्थ नहीं जा सकती। समझ आवे ना आवे, हुणे बच्चे ने, बच्चे नूं घट समझ आउंदी है, जो साखी हुंदी है बद समझ आउंदी है, सियाणे तुसीं हौली हौली कथा समझाई जाती है। रेरू साहब गुरुद्वारे एक अखां तो मनाखा सी, उन्हें अठ कथा गुरु ग्रंथ साहब दियां सुनियां। कहिंदा हुण कहिंदा कथा समझाउण लगी सी, कहिंदा हुण शरीर साथ नहीं दिंदा, उहदा अपना तजर्बा सी इह। हौली 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 सहज होता जाए सोहे गुरु कृपा करे। इहदे साथ सिंह जी अखीर दे विच अंक लगे होए, पहला लग्या दूसरा अंक, दो लिखिया वै, फिर उनताली, फिर तेरह, फिर पंद्रह, फिर सताहठ। यानी जे कोई यह पुछ ले भी इसका की भाव है तां उहदा उत्तर देना कि जिहड़ा दो है यह तां शब्द दे जिहड़े दो पद ने, दो पौड़ियां ने इहदियां, उहदा सूचक है। तां इह तां इस शब्द दे नाल संबंध है इहदा। इस तों अगे जिहड़ा उनताली शब्द है, उनताली अंक लग्या होया है, इहदा मतलब भी गुरु नानक साहिब दे उनताली शब्द आए नूं उहनां दा जोड़ देता गुरु अर्जन देव जी महाराज ने जदों गुरु ग्रंथ साहिब दी संपादना की है। फिर आ गया तेरह, तेरह शब्द गुरु अमरदास जी दे तेरह अंक आया। फिर अगे लिखिया पंद्रह, पंद्रह शब्द श्री गुरु रामदास जी महाराज दे, सारयां दा जोड़ की है सताहठ, कुल जोड़ है। तो इस तों अगे साध सिंह जी हुण कल नूं गुरु अर्जन देव जी महाराज दे शब्द आरंभ होणगे आसा राग विच, ते चौथे पातशाह तक यह शब्द जिहड़े उहनां दा तां जोड़ आया है। गुरु नानक साहब दे, गुरु अमरदास, गुरु रामदास महाराज दे शब्दां दा इत्थे समाप्ति हो के गुरु अर्जन देव महाराज सच्चे पातशाह कृपा करनगे, ओ विचार हुण कल होए आएगी। आओ इत्थे समाप्ति है भुलां चुकां दी, सतगुरु खिमा करन जे।
राख सरण जगदीशर प्यारे, मोहे शरदा पूर हर गुसाई। जन नानक कै मन आनंद होत है, हर दर्शन निमख दिखाई।
वाहिगुरु जी का खालसा, वाहिगुरु जी की फतेह।